ओंकार सतनाम करता पुरुष निर्भो निर्वैर अकाल मूरत अजूनी सैभं गुरु प्रसाद हे प्राणनाथ गोविंद कृपा निधान जगत गुरु हे संसार ताप हरण करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंत नानक राम दामोदर माधवे गुरु रूप सात संग जीव फतेह कबूल करने वाहिगुरु जी का खालसा वाहिगुरु जी की फतेह। एक अंदाजे दे मुताबक 90% 90% लोग दुख दी चोट खा के ही धर्म दे मार्ग ते चल रहे उंज नहीं 10% विच आ जांदे ने कुछ दार्शनिक चिंतक बहुत गहरा सोचण वाले जिन्हां दे सामने दुनिया बेमैनी हो जाती है बच्चियां दा खिडौना बन के रह जाती है वो चल पैंदे या फिर बहुत गहरे सत्संगी होवन गहरे सत्संगी तो मुराद गहरे स्रोते होवन बड़ी गहराई नाल सुनदे होवन जो जितना गहरा सुनता है उदा वक्तव उदी सोचनी उतनी ही उच्ची हो जाती है। जिस दरख्त ने अपनिया शाखा नू आसमान तक ले जाना होवे उन्हू अपनिया जड़ां पाताल विच ले जानियां जो गहरा सरोता नहीं है वो कोई उच्ची सोचनी का मालक भी नहीं आता उदे कोई बोल भी उच्चे नहीं है उदी कोई जिंदगी भी उच्ची नहीं होती। बहुत गहरा सरोता हो गया ए, फिर शब्द दी चोट खा के चल पैंदे तो एक अंदाजे दे मुताबक धर्म दे मार्ग ते ओ चलदे न बहुतात देच जिन्हां नूं किधरे बहुत गहरी दुख दी कोई चोट लगी या फिर बहुत गहरे चिंतक ने अपनी समझ तो चोट खा ली या फिर गहरे सत्संगी ने गुरु दे शब्द ने चोट कर दिती। बिना चोट तो बिना थाप दिते तबला नहीं बजता बिना जरब पहुंचाए सितार दे चो भी नगमा नहीं निकलता बिना हवा दा दबाव दिते हारमोनियम विचों भी संगीत नहीं निकलता। मनुख भी एक ऐसा है बिना चोट खादे एदी जबान तो वाहेगुरु नहीं निकलता नहीं निकलता चाहे दुख दी चोट खा के निकले चाहे अकल समझ दी चोट खा के निकले चाहे सत्संगी गुरु दे शब्द दी चोट खा के दी जबान निकले वाहेगुरु वाहेगुरु वो जो चोट खा के निकले होया वाहेगुरु होंदा है वो खेड कुछ और होंगी आम वाहेगुरु वाहेगुरु कहना चोट ते कोई खादी नहीं। एक ते हारमोनियम इदी आवाज सुरां दे चों भी कढ़ी जा सकती है वो सही है ਪਰ ਇੱਕ ਐਵੇਂ ਬਾਹਰੋਂ ਥਾਪ ਵਜਾਈ ਜਾਣਾ ਹਾਰਮੋਨੀਅਮ ਨਾਲ, ਵਾਹਿਗੁਰੂ ਵਾਹਿਗੁਰੂ ਬਿਨਾਂ ਚੋਟ ਤੋਂ ਕਰਨਾ, ਇਹ ਸਾਜ਼ ਦਾ ਸਹੀ ਵਜਣਾ ਨਹੀਂ ਹੈ। ਤਾਂ ਮੈਂ ਅਰਜ਼ ਕਰਾਂ, ਇੱਕ ਅੰਦਾਜ਼ੇ ਦੇ ਮੁਤਾਬਕ 90% ਲੋਕ ਪ੍ਰਭੂ ਦੇ ਮਾਰਗ 'ਤੇ ਚੱਲਦੇ ਨੇ ਦੁੱਖ ਦੀ ਚੋਟ ਕਰ। ਮਾਮੂਲੀ ਦੁੱਖ ਨਹੀਂ, ਉਹ ਤਾਂ ਰੋਜ਼ ਹੁੰਦੇ ਹੀ ਨੇ, ਕੋਈ ਗਹਿਰਾ ਦੁੱਖ ਜਾਂ ਛੋਟਾ ਦੁੱਖ ਹੈ, ਲੇਕਿਨ ਦੁੱਖ ਨੂੰ ਮਹਿਸੂਸ ਕਰਨ ਦਾ ਮਾਦਾ ਬੜਾ ਵੱਡਾ ਹੈ। ਖੁਦ ਨੂੰ ਚੋਟ ਲੱਗੀ ਹੈ ਜਾਂ ਜਗਤ ਦੁੱਖ ਰੂਪ ਪ੍ਰਤੀਤ ਹੋਇਆ ਹੈ, ਵੀ ਜਗਤ ਦੁੱਖ ਹੀ ਹੈ। ਜੈਸੇ ਗੁਰਬਾਣੀ ਕਹਿੰਦੇ ਨੇ, ਗੁਰਬਾਣੀ ਦਾ ਵਾਕ, ਸਰੀਰ ਕੀ ਹੈ? ਸਰੀਰ ਰੋਗ ਹੈ, ਮਨ ਸੋਗ ਹੈ। ਫਿਰ ਧਰਮ ਦੀ ਦੁਨੀਆ ਕੀ ਹੈ? ਤਨ ਤੋਂ ਉੱਚੇ ਉੱਠ ਜਾਓ ਅਤੇ ਰੋਗਾਂ ਤੋਂ ਉੱਚੇ ਉੱਠ ਸਕਦੇ ਵਰਨਾ ਨਹੀਂ। ਮਨ ਤੋਂ ਉੱਚੇ ਉੱਠ ਜਾਓ ਅਤੇ ਸੋਗ ਚਿੰਤਾ ਤੋਂ ਉੱਚੇ ਉੱਠ ਸਕਦੇ ਹੋ, ਵਰਨਾ ਨਹੀਂ। ਤਨ 'ਤੇ ਰੋਗ ਹੈ, ਮਨ 'ਤੇ ਸੋਗ ਹੈ। ਰੋਜ਼ ਰੋਜ਼ ਇੱਕ ਰੋਗ ਸਹਿਜੇ ਸਹਿਜੇ ਪ੍ਰਗਟ ਹੁੰਦਾ, ਜਿਹਨੂੰ ਬੁਢੇਪਾ ਕਹਿੰਦੇ ਨੇ। ਗੁਰਬਾਣੀ ਇਸ ਨੂੰ ਰੋਗ ਕਹਿੰਦੀ ਹੈ, ਜਬ ਲਗ ਜਰਾ ਰੋਗ ਨਹੀਂ ਆਇਆ। ਬਾਕੀ ਜਿਹੜੇ ਰੋਗ ਨੇ ਉਹਨਾਂ ਦੀ ਪੀੜਾ ਔਸ਼ਧੀ ਹਟਾ ਦਿੰਦੀ ਹੈ, ਦਵਾਈ ਹਟਾ ਦਿੰਦੀ ਹੈ, ਰੋਗ ਰਹਿੰਦਾ ਹੈ। ਰੋਗ ਦੂਜਾ ਰੂਪ ਧਾਰਨ ਕਰ ਲੈਂਦਾ, ਤੀਜਾ ਰੂਪ ਧਾਰਨ ਕਰਦਾ, ਰੋਗ ਨਹੀਂ ਮਿਟਦਾ। ਕਿਤੇ ਨਿਰਾਸ਼ ਨਾ ਹੋ ਜਾਣਾ, ਇਹ ਵੀ ਮੈਨੂੰ ਨਹੀਂ ਪਤਾ ਡਾਕਟਰ ਵੈਦ ਸਹਿਮਤ ਆਉਣਗੇ ਕਿ ਨਹੀਂ। ਗੁਰਬਾਣੀ ਕਹਿੰਦੀ ਹੈ ਤਨ ਰੋਗ ਹੈ, ਇਹਦੇ ਅੰਦਰ ਬੁਢੇਪੇ ਦੇ ਅਨਸਰ ਮੌਜੂਦ ਨੇ, ਇੱਕ ਦਿਨ ਪ੍ਰਗਟ ਹੋਣਗੇ। ਰੋਗ ਤਾਂ ਮੌਜੂਦ ਹੈ, ਔਰ ਫਿਰ ਬੁਢੇਪੇ ਦਾ ਕੋਈ ਇਲਾਜ ਨਹੀਂ, ਔਰ ਇਹ ਰੋਜ਼ ਰੋਜ਼ ਰੋਗ ਵਧੇਗਾ ਵਧੇਗਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਪਾਣੀ। ਤਨ ਰੋਗ ਹੈ, ਮਨ ਸੋਗ ਹੈ। ਕਿਤਨਾ ਚਿੰਤਕ ਬਣ ਜਾਏ, ਕਿਤਨਾ ਦਾਰਸ਼ਨ ਬਣ ਜਾਏ, ਕਿਤਨਾ ਪੜ੍ਹਾ ਲਿਖਾ ਹੈ, ਸੋਗ ਚਿੰਤਾ 'ਤੇ ਖੇੜਾ ਨਹੀਂ ਛੱਡਦੇ। ਫਿਰ ਕੀ ਇਹਨਾਂ ਦੋਹਾਂ ਤੋਂ ਉੱਚਾ ਉੱਠ ਜਾਏ, ਜਿਸ ਨੂੰ ਅਸੀਂ ਬ੍ਰਹਮ ਗਿਆਨੀ ਕਹਿੰਦੇ ਹਾਂ, ਉਹ ਤਨ ਦੇ ਤਲ 'ਤੇ ਨਹੀਂ ਜੀਵਦਾ, ਉਹ ਮਨ ਦੇ ਤਲ 'ਤੇ ਨਹੀਂ ਜੀਵਦਾ, ਉਹ ਆਤਮਾ ਦੇ ਤਲ 'ਤੇ ਜੀਵਦਾ। ਇਹੀ ਕਾਰਨ ਹੈ ਕਿ ਤਨ ਦੇ ਕੋਈ ਬੰਦ ਵੀ ਕੱਟ ਦਿੰਦਾ ਤਾਂ ਉਹਨੂੰ ਪਰਵਾਹ ਨਹੀਂ ਹੁੰਦੀ। ਉਬਲਦੀ ਦੇਗ ਦੇ 'ਚ ਵੀ ਉਸਦਾ ਤਨ ਉਬਲ ਜਾਂਦਾ ਤਾਂ ਉਹਨੂੰ ਪਰਵਾਹ ਨਹੀਂ ਹੁੰਦੀ। ਕਹਿੰਦੇ ਨੇ ਲਾਹੌਰ ਦੀ ਹਵੇਲੀ ਵਿੱਚ ਜਹਾਂਗੀਰ ਦੇ ਹੁਕਮ ਨਾਲ ਜਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਸੀਹੇ ਦਿੱਤੇ ਜਾ ਰਹੇ ਸਨ, ਉਦੋਂ ਸੂਫੀ ਸਨ ਸਾਈ ਮੀਆਂ ਮੀਰ, ਜਿਹਦੇ ਹੱਥੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ, ਜਹਾਂਗੀਰ ਇਸ ਫਕੀਰ ਦਾ ਅਦਬ ਕਰਦਾ ਸੀ, ਇਹੀ ਕਾਰਨ ਇਹ ਹਵੇਲੀ ਤੱਕ ਪਹੁੰਚ ਗਿਆ। ਸਤਿਗੁਰਾਂ ਦੀ ਹਾਲਤ ਵੇਖ ਕੇ ਰੋ ਪਿਆ। ਪ੍ਰਿੰਸੀਪਲ ਗੰਗਾ ਸਿੰਘ ਨੇ ਇਸ ਵਾਰਤਾ ਨੂੰ ਆਪਣੀ ਇੱਕ ਕਵਿਤਾ ਵਿੱਚ ਡਾਲਿਆ। ਸੁਣ ਕਿਹਾ ਸਤਿਗੁਰ ਨੇ ਮੀਆਂ, ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਗਿਆ, ਮਨ ਸ਼ਾਂਤ ਹੈ ਹਰੀ ਨਾਮ ਸੇ। ਤਨ ਤਪਦਾ ਪਿਆ, ਤਨ ਜਲਦਾ ਪਿਆ, ਅਸੀਂ ਤਨ ਦੇ ਤਲ 'ਤੇ ਜੀਵਦੇ ਹੀ ਨੇ। ਐਸੇ ਲੋਕ ਆਤਮਾ ਦੇ ਤਲ 'ਤੇ ਜੀਂਦੇ, ਪਸ਼ੂ ਤਨ ਦੇ ਤਲ 'ਤੇ ਜੀਂਦੇ ਨੇ, ਮਨੁਸ਼ ਮਨ ਦੇ ਤਲ 'ਤੇ ਜੀਂਦੇ ਨੇ, ਸੰਤ ਆਤਮਾ ਦੇ ਤਲ 'ਤੇ ਜੀਂਦੇ। ਇਹ ਤਿੰਨ ਤਲ ਨੇ ਜੀਵਨ ਦੇ। ਸਾਰੇ ਦਾ ਸਾਰਾ ਪਸ਼ੂ ਤਨ ਦੇ ਤਲ 'ਤੇ ਜੀਂਦਾ, ਤਨ ਤੋਂ ਇਲਾਵਾ ਸੋਗ ਚਿੰਤਾ ਉਸਨੂੰ ਨਹੀਂ ਹੈ, ਕੱਲ੍ਹ ਦੀ ਫਿਕਰ ਉਸਨੂੰ ਨਹੀਂ ਹੈ, ਉਹਨੂੰ ਲੰਬਾ ਚੌੜਾ ਸਮੇਂ ਦਾ ਬੋਧ ਵੀ ਨਹੀਂ ਹੈ। ਕਹਿੰਦੇ ਨੇ ਐਸੇ ਜਾਨਵਰ ਜੋ ਬਹੁਤ ਜ਼ਿਆਦਾ ਸੋਚਦੇ ਨੇ, ਵੱਧ ਤੋਂ ਵੱਧ ਆਪਣੀ ਸੋਚਣੀ ਨੂੰ, ਆਪਣੀ ਯਾਦ ਨੂੰ 24 ਘੰਟੇ ਪਿੱਛੇ ਲੈ ਜਾ ਸਕਦੇ ਨੇ, ਉਸ ਤੋਂ ਜ਼ਿਆਦਾ ਨਹੀਂ। ਉਹਨਾਂ ਦੀ ਦੁਨੀਆ 'ਚ ਸਮਾਂ ਵੀ ਨਹੀਂ ਹੈ। ਚਿੰਤਾ ਵੀ ਨਹੀਂ ਹੈ, ਸੋਗ ਵੀ ਨਹੀਂ ਹੈ। ਇਸ ਵਾਸਤੇ ਤੁਹਾਨੂੰ ਪਸ਼ੂ ਕਦੀ ਪਾਗਲ ਹੁੰਦੇ ਵੀ ਨਹੀਂ ਮਿਲਣਗੇ। ਹਾਂ, ਉਹ ਪਸ਼ੂ ਜ਼ਰੂਰ ਪਾਗਲ ਹੋ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਮਨੁੱਖਾਂ ਦੇ ਨਾਲ ਰਹਿਣਾ ਪੈਂਦਾ ਅਤੇ ਮਨੁੱਖ ਉਹਨਾਂ ਦੀ ਪ੍ਰਾਕਿਰਤਿਕ ਜ਼ਿੰਦਗੀ 'ਚ ਫਰਕ ਪਾ ਦਿੰਦਾ। ਉਹ ਪਾਗਲ ਹੋ ਜਾਂਦੇ ਨੇ, ਵਰਨਾ ਨਹੀਂ ਹੁੰਦਾ। ਸੋਗ ਹੀ ਨਹੀਂ ਹੈ, ਚਿੰਤਾ ਹੀ ਨਹੀਂ ਹੈ, ਸਮੇਂ ਦਾ ਬਹੁਤ ਹੀ ਨਹੀਂ, ਉਹ ਤਾਂ ਤਨ ਦੇ ਤਲ 'ਤੇ ਜੀ ਰਿਹਾ, ਮਨੁੱਖ ਮਨ ਦੇ ਤਲ 'ਤੇ ਜੀ ਰਿਹਾ। ਇਸ ਵਾਸਤੇ ਤਨ ਦੇ ਰੋਗ ਦੇ ਨਾਲ ਨਾਲ ਮਨ ਦਾ ਸੋਗ ਵੀ ਹੈ, ਇਹਦੇ ਕੋਲ ਚਿੰਤਾਵਾਂ ਵੀ ਨੇ, ਫਿਕਰ ਵੀ ਹੈ, ਭੂਤਕਾਲ ਦੀਆਂ ਯਾਦਾਂ ਦਾ ਬੋਝ ਵੀ ਹੈ, ਭਵਿਸ਼ ਦੀਆਂ ਚਿੰਤਾਵਾਂ ਦਾ ਬੋਝ ਵੀ ਹੈ, ਮਨੁੱਖ ਕੋਲ ਹੈ। ਜਿਹਨੂੰ ਅਸੀਂ ਸੰਤ ਕਹਿੰਦੇ ਹਾਂ, ਭਗਤ ਕਹਿੰਦੇ ਹਾਂ, ਤਨ ਤੋਂ ਤਾਂ ਉੱਚਾ ਉੱਠ ਗਿਆ, ਮਨ ਤੋਂ ਵੀ ਉੱਚਾ ਉੱਠ ਗਿਆ। ਇਸੇ ਨੂੰ ਸਤਿਗੁਰ ਕਹਿੰਦੇ ਨੇ, ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੇ। ਕਿਆ ਉਹਨਾਂ ਦਾ ਤਨ ਰੋਗੀ ਨਹੀਂ ਹੁੰਦਾ? ਹੁੰਦਾ, ਅਗਰ ਰੋਗੀ ਨਾ ਹੋਵੇ ਤਾਂ ਤਨ ਨਾਸ ਹੀ ਨਹੀਂ ਹੋ ਸਕਦਾ, ਰੋਗ ਹੀ ਨਾਸ ਕਰਦਾ। ਬੜੇ ਬੜੇ ਬ੍ਰਹਮ ਗਿਆਨੀ ਭਿਅੰਕਰ ਰੋਗੀ ਦੇਖੇ ਗਏ ਨੇ ਸਰੀਰ ਦੇ ਤਲ 'ਤੇ। ਸਿੱਖ ਜਗਤ ਵਿੱਚ ਮਹਾਨ ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਜੀ, ਸੱਪ ਨੇ ਡੰਗ ਮਾਰਿਆ, ਬਠਿੰਡੇ ਦੀ ਗੱਲ। ਖੈਰ, ਸਰੀਰ 'ਤੇ ਬਚ ਗਿਆ ਸੱਪ ਦੀ ਜ਼ਹਿਰ ਤੋਂ, ਪਰ ਇੱਕ ਲੱਤ ਗਲ ਗਈ, ਬੜਾ ਜ਼ਖਮ ਹੋਇਆ, ਠੀਕ ਵੀ ਨਹੀਂ ਹੁੰਦਾ ਸੀ, ਬੜੀ ਮਰਮ ਪੱਟੀ ਰੋਜ਼ ਹੁੰਦੀ ਰਹੀ। ਅਤੇ ਆਖਰ ਡਾਕਟਰਾਂ ਨੂੰ ਸੰਤ ਜੀ ਨੇ ਕਹਿ ਦਿੱਤਾ, ਕੋਈ ਨਹੀਂ, ਇਸ ਰੋਗ ਨਾਲ ਰਹਿਣਾ ਪੈਣਾ, ਹੋ ਸਕਦਾ ਕਰਮ ਰੋਗ ਹੋਵੇ, ਭੋਗਣਾ ਪੈਂਦਾ। ਸਵਾਮੀ ਰਾਮ ਕ੍ਰਿਸ਼ਨ ਪਰਮਹੰਸਮ ਬੰਗਾਲ ਦੇ ਮਹਾਨ ਮਹਾਤਮਾ, ਗਲੇ ਦਾ ਕੈਂਸਰ ਸੀ ਉਹਨਾਂ ਨੂੰ, ਖਾ ਵੀ ਨਹੀਂ ਸਕਦੇ ਸਨ ਕੁਝ, ਸਿਰਫ ਦੁੱਧ ਪੀਂਦੇ ਸੀ। 4 ਸਾਲ ਗਲੇ ਦਾ ਕੈਂਸਰ ਰਿਹਾ। ਕ੍ਰਿਸ਼ਨਾ ਮੂਰਤੀ ਤਮਿਲਨਾਡੂ ਦੇ ਇੱਕ ਮਹਾਨ ਸੰਤ, ਇਹਨਾਂ ਨੂੰ ਵੀ ਕੰਠ ਦਾ ਹੀ ਕੈਂਸਰ ਸੀ ਔਰ ਕਾਫੀ ਪੀੜਤ ਰਿਹਾ। ਲੇਕਿਨ ਇਹ ਪੀੜਾ ਉਹਨਾਂ ਨੂੰ ਮਹਿਸੂਸ ਨਹੀਂ ਆਉਂਦੀ ਸੀ, ਕਾਰਨ ਤਨ ਅਤੇ ਮਨ ਦੋਹਾਂ ਤੋਂ ਉੱਚੇ ਉੱਠ ਗਏ। ਸੰਤ ਅਤਰ ਸਿੰਘ ਵੀ ਇਸ ਤਰ੍ਹਾਂ ਸਨ, ਤਨ ਦੇ ਤਲ 'ਤੇ ਜੀਵਦੇ ਨੇ ਪਸ਼ੂ, ਮਨ ਦੇ ਤਲ 'ਤੇ ਜੀਵਦੇ ਨੇ ਮਨੁੱਖ, ਆਤਮਾ ਦੇ ਤਲ 'ਤੇ ਜੀਵਦੇ ਨੇ ਸੰਤ। ਇਹ ਸਤਸੰਗ ਇਸ ਵਾਸਤੇ ਹੁੰਦਾ, ਇਹਨਾਂ ਦੋਹਾਂ ਤੋਂ ਉੱਚੇ ਉੱਠ ਗਏ, ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੇ। ਅਗਰ ਰੋਗ ਨਹੀਂ ਤਾਂ ਉਹਨਾਂ ਦਾ ਤਨ ਨਾਸ ਨਹੀਂ ਹੋਣਾ ਚਾਹੀਦਾ, ਨਹੀਂ ਉਹ ਤਨ ਤੋਂ ਉੱਚੇ ਉੱਠ ਗਏ, ਇਸ ਵਾਸਤੇ ਰੋਗ ਦੀ ਪੀੜਾ ਨੇ। ਉਹ ਮਨ ਤੋਂ ਉੱਚੇ ਉੱਠ ਗਏ, ਇਸ ਵਾਸਤੇ ਚਿੰਤਾ ਫਿਕਰ ਸੋ ਨਹੀਂ। ਇਸ ਤੋਂ ਅੱਗੇ ਲੰਘਦਾ ਆਤਮਾ ਦਾ ਤਲ, ਇਸ ਮੰਜ਼ਿਲ ਦੀ ਤਰਫ ਉਹ ਚਲੇਗਾ ਜਿਹਨੂੰ ਕੋਈ ਗਹਿਰੇ ਦੁੱਖ ਦੀ ਚੋਟ ਲੱਗ ਜਾਏ, ਆਪਣੀ ਸਮਝ ਦੀ ਚੋਟ ਲੱਗ ਜਾਏ, ਜਾਂ ਸਤਸੰਗ ਵਿੱਚ ਗੁਰੂ ਦੇ ਸ਼ਬਦ ਦੀ ਚੋਟ ਲੱਗ ਜਾਏ। ਇਸ ਤੋਂ ਪਹਿਲੇ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰੂ ਬਚਨ ਮਨ ਤੀਰ ਲਗਈਆ। ਗੁਰੂ ਦਾ ਸ਼ਬਦ ਕੀ ਸੁਣਿਆ, ਇਹ ਤੇ ਤੀਰ ਦੀ ਤਰ੍ਹਾਂ ਲੱਗੇ। ਤੀਰ ਤਨ ਨੂੰ ਲੱਗੇ, ਖੂਨ ਨਿਕਲਦਾ, ਤਨ ਤੜਪਦਾ, ਅਤੇ ਤੜਪਦਾ ਹੋਇਆ ਮਨੁੱਖ ਕਰਦਾ ਹੈ ਹਾਏ ਪਾਣੀ, ਹਾਏ ਪਾਣੀ, ਹਾਏ ਪਾਣੀ। ਖੂਨ ਦੇ ਨਿਕਲਣ ਨਾਲ ਕੰਠ ਖੁਸ਼ਕ ਹੋ ਜਾਂਦਾ ਔਰ ਤੜਪਦਾ ਹੋਇਆ ਮਨੁੱਖ ਪਾਣੀ ਮੰਗਦਾ। ਤੀਰ ਤਨ ਨੂੰ ਲੱਗ ਜਾਏ ਅਤੇ ਤਨ ਛਲਨੀ ਹੋ ਜਾਏ, ਤੜਪਦਾ ਹੋਇਆ ਤਨ, ਉਹਦੀ ਜ਼ਬਾਨ 'ਚੋਂ ਬੋਲ ਨਿਕਲਦੇ ਨੇ ਹਾਏ ਪਾਣੀ, ਹਾਏ ਪਾਣੀ। ਗੁਰੂ ਦੇ ਸ਼ਬਦ ਦਾ ਤੀਰ ਮਨ ਨੂੰ ਲੱਗ ਜਾਏ, ਮਨ ਛਲਨੀ ਹੋਵੇ, ਮਨ ਦੇ 'ਚੋਂ ਨਿਕਲਦਾ ਹੈ ਲੋਭ, ਮਨ ਦੇ 'ਚੋਂ ਨਿਕਲਦੀ ਹੈ ਵਾਸ਼ਨਾ, ਮਨ ਦਾ ਖੂਨ ਹੈ, ਕਿਸੇ ਦੇ ਆਸਰੇ 'ਤੇ ਮਨ ਜ਼ਿੰਦਾ ਹੈ। ਮਨ ਦੇ 'ਚੋਂ ਨਿਕਲਦੇ ਨੇ ਵਿਕਾਰ, ਇਸ ਮਾਨਸਿਕ ਪੀੜਾ ਵਿੱਚ ਤੜਪਦਾ ਹੋਇਆ ਮਨੁੱਖ ਕਰਨ ਲੱਗ ਪੈਂਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੈਸੇ ਉਹ ਪਾਣੀ ਪਾਣੀ ਕਰ ਰਿਹਾ ਹੈ, ਪਿਆਸ ਹੈ, ਵੈਸੇ ਹੀ ਇਹ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ, ਵਾਹਿਗੁਰੂ ਦੀ ਪਿਆਸ ਹੈ। ਪਿਆਸ ਤੋਂ ਬਿਨਾਂ ਪਾਣੀ ਪਾਣੀ ਕਰਨਾ ਕੀ ਮੈਨੇ ਰੱਖਦਾ, ਪਿਆਸ ਤਾਂ ਹੈ ਨਹੀਂ, ਪਾਣੀ ਪਾਣੀ ਕਰੀ ਜਾ ਰਿਹਾ। ਸ਼ਬਦ ਦਾ ਤੀਰ ਤੇ ਲੱਗਿਆ ਨਹੀਂ ਤੇ ਮਨ ਦੇ ਚ ਪਿਆਸ ਪੈਦਾ ਨਹੀਂ ਹੋਈ, ਵਾਹਿਗੁਰੂ ਵਾਹਿਗੁਰੂ ਕਰ ਰਿਹਾ। ਇਸ ਤੋਂ ਅੰਦਾਜ਼ਾ ਲਾ ਲਓ, ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਪਿਆਸ ਪੈਦਾ ਹੋ ਗਈ, ਪਰਮਾਤਮਾ ਦੀ ਪਿਆਸ ਪੈਦਾ ਹੋ ਗਈ, ਤੋ ਪਿਆਸ ਤੇ ਖੋਜਣ ਤੇ ਮਜਬੂਰ ਕਰੇਗੀ। ਆਪਦੀ ਗਿਆਤਲੀ ਅਰਜ਼ ਕਰਾਂ, ਮਨ ਜ਼ਿਆਦਾ ਇਸ ਵਾਸਤੇ ਭਟਕ ਗਏ, ਤਨ ਦੀਆਂ ਲੋੜਾਂ ਨੂੰ ਮਨ ਨੇ ਆਪਣੀ ਲੋੜਾਂ ਬਣਾ ਲਏ। ਭੋਜਨ ਤਨ ਦੀ ਲੋੜ ਹੈ, ਪਰ ਇਹ ਮਨ ਦਾ ਸਵਾਦ ਬਣ ਗਏ, ਮਨ ਦੀ ਲੋੜ ਬਣ ਗਏ। ਪਦਾਰਥ ਤਨ ਦੀ ਲੋੜ ਨੇ, ਪਰ ਇਹ ਮਨ ਦਾ ਲੋਭ ਬਣ ਗਏ, ਪਦਾਰਥ ਮਨ ਦੀ ਲੋੜ ਹੀ ਨਹੀਂ ਹੈ, ਇਹਦੇ ਨਾਲ ਕੋਈ ਮਨ ਦੀ ਤ੍ਰਿਪਤੀ ਵੀ ਨਹੀਂ ਆਉਂਦੀ। ਵੱਡੇ ਤੋਂ ਵੱਡਾ ਰਾਜਾ ਮਹਾਰਾਜਾ ਵੀ ਕੰਗਾਲ ਮਿਲੇਗਾ ਮਨ ਦੇ ਤਲ ਤੇ, ਕਿਉਂਕਿ ਮਨ ਦੀ ਇਹਦੇ ਨਾਲ ਪੂਰਤੀ ਨਹੀਂ ਆਉਂਦੀ। ਤਨ ਦੀਆਂ ਲੋੜਾਂ ਨੂੰ ਜਦ ਮਨ ਆਪਣਾ ਲੋਭ ਬਣਾ ਲੈਂਦਾ, ਲੋੜਾਂ ਤੇ ਸੀਮਤ ਨੇ, ਲੋਭ ਦੀ ਕੋਈ ਸੀਮਾ ਨਹੀਂ ਹੈ। ਜੈਸੇ ਭੁੱਖ ਦੀ ਤੇ ਸੀਮਾ ਹੈ, ਆਦਮੀ ਕਿੰਨੀ ਕੁ ਰੋਟੀ ਖਾ ਲਏਗਾ, ਦੋ ਖਾ ਲਏਗਾ, ਚਾਰ ਖਾ ਲਏਗਾ, ਛੇ ਖਾ ਲਏਗਾ, ਪਰ ਜਦ ਮਨ ਉਸਨੂੰ ਸਵਾਦ ਬਣਾ ਲੈਂਦਾ ਤਾਂ ਸਵਾਦ ਦੀ ਕੋਈ ਸੀਮਾ ਨਹੀਂ, ਫਿਰ ਸਾਰਾ ਦਿਨ ਖਾਂਦਾ ਰਹੇ। ਤਨ ਦੀਆਂ ਲੋੜਾਂ ਜਦ ਮਨ ਦੀਆਂ ਲੋੜਾਂ ਬਣ ਜਾਣ ਉਹਨੂੰ ਲੋਭ ਕਹਿੰਦੇ ਨੇ। ਪਦਾਰਥ ਤਨ ਦੀ ਲੋੜ ਹੈ ਕਿ ਮਨ ਦਾ ਲੋਭ ਬਣ ਗਏ, ਭੋਜਨ ਤਨ ਦੀ ਲੋੜ ਹੈ ਕਿ ਮਨ ਦਾ ਲੋਭ ਬਣ ਗਏ। ਇਸੇ ਤਰੀਕੇ ਨਾਲ ਬਹੁਤ ਸਾਰਾ ਸਾਜ਼ੋ ਸਮਾਨ ਬੈਰੂਨੀ ਸਿਰਫ ਤਨ ਦੀ ਲੋੜ ਹੈ, ਪਰ ਇਸ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ। ਤੋਂ ਮਨ ਬੜਾ ਬੋਝਲ ਹੈ, ਪਿਆਸ ਤੇ ਤਨ ਨੂੰ ਲੱਗਣੀ ਚਾਹੀਦੀ ਸੀ, ਭੋਜਨ ਦੀ ਭੁੱਖ ਤੇ ਤਨ ਨੂੰ ਲੱਗਣੀ ਚਾਹੀਦੀ ਸੀ, ਪਦਾਰਥਾਂ ਦੀ ਲੋੜ ਤੇ ਤਨ ਦੀ ਹੈ, ਪਰ ਮਨ ਨੇ ਆਪਣੀ ਪਿਆਸ ਬਣਾ ਲਈ, ਮਨ ਨੇ ਆਪਣੀ ਭੁੱਖ ਬਣਾ ਲਿਆ। ਜਿਤਨੇ ਚਿਰ ਤੱਕ ਪਦਾਰਥਾਂ ਦੀ ਭੁੱਖ ਮਨ ਦੇ 'ਚ ਹੈ, ਪਰਮਾਤਮਾ ਦੀ ਭੁੱਖ ਪੈਦਾ ਹੀ ਨਹੀਂ ਆਉਂਦੀ, ਨਹੀਂ ਆਉਂਦੀ, ਕਤਈ ਨਹੀਂ ਆਵੇਗੀ। ਜਿਤਨੇ ਚਿਰ ਤੱਕ ਸੰਸਾਰ ਦੀ ਪਿਆਸ ਮਨ ਦੇ 'ਚ ਹੈ, ਨਿਰੰਕਾਰ ਦੀ ਪਿਆਸ ਪੈਦਾ ਹੀ ਨਹੀਂ ਆਉਂਦੀ। ਇਹ ਦੋ ਪਿਆਸਾਂ ਇਕੱਠੀਆਂ ਨਹੀਂ ਰਹਿੰਦੀਆਂ ਮਨ ਦੇ 'ਚ, ਰਹਿੰਦੀਆਂ ਹੀ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਆਤਮ ਅਨੁਭਵੀ ਦੱਸਦੇ ਨੇ, ਜਿਸ ਦਿਨ ਸਮਝ ਦੀ ਚੋਟ ਖਾ ਕੇ ਜਾਂ ਦੁੱਖਾਂ ਤੋਂ ਚੋਟ ਖਾ ਕੇ, ਸਤਸੰਗ ਤੋਂ ਸ਼ਬਦ ਦੀ ਚੋਟ ਖਾ ਕੇ, ਸੰਸਾਰ ਦੀ ਪਿਆਸ ਜਦ ਵਿਸ਼ਰਾਮ ਕਰਦੀ ਹੈ, ਉਦੋਂ ਨਿਰੰਕਾਰ ਦੀ ਪਿਆਸ ਪੈਦਾ ਹੁੰਦੀ। ਉਸ ਤੋਂ ਪਹਿਲੇ ਪਦਾਰਥਾਂ ਦੀ ਪਿਆਸ ਸ਼ਾਂਤ ਹੁੰਦੀ ਹੈ, ਉਦੋਂ ਪਰਮਾਤਮਾ ਦੀ ਪਿਆਸ ਪੈਦਾ ਹੁੰਦੀ। ਉਸ ਤੋਂ ਪਹਿਲੇ ਜੇ ਅਜੇ ਤੱਕ ਪਰਮਾਤਮਾ ਦੀ ਪਿਆਸ ਨਹੀਂ ਪੈਦਾ ਹੋਈ ਤਾਂ ਪਦਾਰਥਾਂ ਦੀ ਪਿਆਸ ਹੋਵੇਗੀ। ਅਜੇ ਤੱਕ ਨਿਰੰਕਾਰ ਦੀ ਭੁੱਖ ਨਹੀਂ ਪੈਦਾ ਹੋਈ ਤਾਂ ਸੰਸਾਰ ਦੀ ਭੁੱਖ ਹੋਵੇਗੀ। ਅਜੇ ਤੱਕ ਧਰਮ ਦੀ ਤੜਪ ਨਹੀਂ ਪੈਦਾ ਹੋਈ ਤਾਂ ਮਨ ਤੜਪਦਾ ਹੋਵੇਗਾ ਧਨ ਦੀ ਖਾਤਰ, ਕਿੱਥੇ ਧਰਮ ਦੀ ਤੜਪ ਪੈਦਾ ਹੋਵੇ। ਜਿਤਨੇ ਚਿਰ ਤੱਕ ਸੰਸਾਰ ਦੀ ਪਿਆਸ ਸ਼ਾਂਤ ਨਾ ਹੋਵੇ, ਨਿਰੰਕਾਰ ਦੀ ਪਿਆਸ ਪੈਦਾ ਹੀ ਨਹੀਂ ਆਉਂਦੀ, ਨਹੀਂ ਆਉਂਦੀ। ਇਸ ਚੱਕਰ 'ਚ ਨਾ ਪੈਣਾ, ਇਹ ਦੋਵੇਂ ਪਿਆਸਾਂ ਇਕੱਠੀਆਂ ਚੱਲਦੀਆਂ ਨਹੀਂ ਚੱਲਦੀਆਂ। ਅਗਰ ਤੁਹਾਡੇ ਵਿੱਚ ਕੋਈ ਅਭਿਆਸੀ ਹੋਵੇਗਾ, ਇਸ ਮਾਰਗ ਦਾ ਪਾਉਂਦੀ ਹੋਵੇਗਾ, ਬਹੁਤੀ ਪਾਠ ਪੂਜਾ ਨੇ ਵੀ ਅਗਰ ਪੂਰਨ ਤੜਪ ਪ੍ਰਭੂ ਦੀ ਨਹੀਂ ਪੈਦਾ ਕੀਤੀ ਤਾਂ ਵਜੇ ਸੰਸਾਰ ਦੀ ਹੋਵੇਗੀ। ਨਿਰੰਕਾਰ ਦੀ ਪਿਆਸ ਨਹੀਂ ਪੈਦਾ ਹੋਈ ਤਾਂ ਜੇ ਸੰਸਾਰ ਦੀ ਪਿਆਸ ਹੋਵੇਗੀ, ਉਹ ਖਿੱਚਦੀ ਹੋਵੇਗੀ। ਜੈਸੇ ਜੈਸੇ ਰੋਜ਼ ਮਨੁੱਖ ਦੀ ਉਮਰ ਵਧੇ, ਵੈਸੇ ਵੈਸੇ ਸੰਸਾਰ ਦੀ ਪਿਆਸ ਘਟਣੀ ਚਾਹੀਦੀ ਹੈ, ਇਹ ਹੈ ਸਹੀ ਜੀਵਨ। ਪਰ ਜੈਸੇ ਜੈਸੇ ਸਰੀਰ ਵਧ ਰਿਹਾ, ਉਮਰ ਵਧ ਰਹੀ ਹੈ, ਅਤੇ ਨਾਲੇ ਸੰਸਾਰ ਦੀ ਪਿਆਸ ਵੀ ਵੱਧਦੀ ਜਾਏ, ਇਹ ਗਲਤ ਜ਼ਿੰਦਗੀ ਹੈ, ਗਲਤ ਜੀਵਨ ਹੈ। ਕਹਿੰਦੇ ਨੇ ਬਨਸਪਤੀ ਤੋਂ ਸਿੱਖਣਾ ਚਾਹੀਦਾ, ਜੈਸੇ ਜੈਸੇ ਫਲ ਪੱਕਦਾ ਹੈ ਉਹ ਦਰਖਤ ਨੂੰ ਛੋੜਦਾ, ਜਦ ਪੂਰਾ ਪੱਕ ਜਾਏ ਗਿਰ ਜਾਂਦਾ। ਕਹਿੰਦਾ ਹੈ ਦਰਖਤ ਜਿਹੜਾ ਰਸ ਤੇਰੇ ਕੋਲ ਲੈਣਾ ਸੀ ਲੈ ਲੈ, ਜੋ ਕੁਛ ਤੈਥੋਂ ਮੈਂ ਪ੍ਰਾਪਤ ਕਰਨਾ ਸੀ ਕਰ ਲਿਆ, ਤੇਰੀ ਲੋੜ ਜ਼ਮੀਨ 'ਤੇ ਆ ਜਾਂਦਾ, ਜ਼ਮੀਨ ਦੀ ਗੋਦ 'ਤੇ ਆ ਜਾਂਦਾ। ਪਰ ਮਨੁੱਖ ਜੈਸੇ ਜੈਸੇ ਪੱਕਦਾ ਹੈ, ਬੁੱਢਾ ਹੁੰਦਾ, ਬੁੱਢਾ ਹੋਣਾ ਪੱਕਣਾ ਹੈ, ਜੈਸੇ ਜੈਸੇ ਪੱਕਦਾ ਹੈ ਨਾ, ਜੀਵਨ ਨੂੰ, ਸੰਸਾਰ ਨੂੰ, ਪਦਾਰਥਾਂ ਨੂੰ, ਪਰਿਵਾਰ ਨੂੰ ਬੜੇ ਜ਼ੋਰ ਨਾਲ ਪਕੜਦਾ, ਕਿਧਰੇ ਛੁੱਟਣਾ। ਫਲ ਜੈਸੇ ਜੈਸੇ ਪੱਕਦਾ ਹੈ ਛੋੜਦਾ, ਮਨੁੱਖ ਜੈਸੇ ਜੈਸੇ ਪੱਕਦਾ ਹੈ ਪਕੜਦਾ। ਇਸ ਵਾਸਤੇ ਫਲ ਯਾਤਰਾ 'ਤੇ ਠੀਕ ਪਏ ਕਰਦੇ ਨੇ, ਪਰ ਸਮਝ ਨਹੀਂ ਹੈ, ਅਚੇਤ। ਮਨੁੱਖ ਨੂੰ ਸਮਝ ਤਾਂ ਹੈ ਪਰ ਯਾਤਰਾ ਗਲਤ ਕਰ ਰਿਹਾ, ਦਿਸ਼ਾ ਗਲਤ ਹੈ। ਜੈਸੇ ਜੈਸੇ ਪੱਕਦਾ ਹੈ ਇਹਦੇ ਅੰਦਰ ਪਕੜ ਘਟਣੀ ਚਾਹੀਦੀ ਹੈ। ਸਤਸੰਗ ਦਾ ਲਾਭ ਕੀ ਹੈ? ਉਸੇ ਦਿਨ ਲਾਭ ਸਮਝ ਲੈਣਾ ਜਿਸ ਦਿਨ ਪ੍ਰਭੂ ਦੀ ਪਿਆਸ ਪੈਦਾ ਹੋ ਜਾਏ। ਇਸ ਤੋਂ ਪਹਿਲੇ ਜਿਵੇਂ ਕੋਈ ਦੁਕਾਨ ਚਲਾ ਤੇ ਰਿਹਾ ਪਰ ਅਜੇ ਨਫ਼ਾ ਕੋਈ ਨਹੀਂ, ਆਹ ਤੇ ਰਿਹਾ ਗੁਰਦੁਆਰੇ, ਆਹ ਤੇ ਰਿਹਾ ਸਤਸੰਗ ਵਿੱਚ, ਕਥਾ ਕੀਰਤਨ ਸੁਣ ਤੇ ਰਿਹਾ, ਪਰ ਅਜੇ ਪ੍ਰਭੂ ਦੀ ਪਿਆਸ ਨਹੀਂ ਪੈਦਾ ਹੋਈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਮੈਂ ਫਿਰ ਅਰਜ਼ ਕਰਾਂ, ਤੀਰ ਤਨ ਨੂੰ ਲੱਗੇ ਖੂਨ ਨਿਕਲਦਾ, ਸ਼ਬਦ ਦਾ ਤੀਰ ਮਨ ਨੂੰ ਲੱਗੇ ਲੋਭ ਨਿਕਲਦਾ। ਲੋਭ ਹੀ ਤਾਂ ਜ਼ਿੰਦਗੀ ਹੈ, ਤਨ ਦੀਆਂ ਲੋੜਾਂ ਨੂੰ ਮਨ ਨੇ ਲੋਭ ਬਣਾ ਲਿਆ, ਸਰੀਰ ਦੀਆਂ ਲੋੜਾਂ ਨੂੰ ਮਨ ਨੇ ਲੋਭ ਬਣਾ ਲਿਆ, ਇਹ ਨਿਕਲਦਾ। ਕੋਈ ਸੰਤ ਲੋੜਾਂ ਦਾ ਤਿਆਗੀ ਨਹੀਂ ਆਉਂਦਾ, ਲੋਭ ਦਾ ਤਿਆਗੀ ਆਉਂਦਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਅਤੇ ਲੋੜ ਦਾ ਤਿਆਗ ਹੋ ਵੀ ਨਹੀਂ ਸਕਦਾ, ਪਖੰਡ ਹੈ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮਨੁੱਖ ਭੋਜਨ ਦਾ ਤਿਆਗ ਕਰ ਸਕਦਾ, ਭੁੱਖ ਦਾ ਤਿਆਗ ਕਿਵੇਂ ਕਰੇਗਾ, ਕਿਸ ਤਰ੍ਹਾਂ ਕਰੇਗਾ? ਮਨੁੱਖ ਪਾਣੀ ਦਾ ਤਿਆਗ ਕਰ ਸਕਦਾ ਪਰ ਪਿਆਸ ਦਾ ਤਿਆਗ ਕਿਵੇਂ ਕਰੇਗਾ, ਕਿਸ ਤਰ੍ਹਾਂ ਕਰੇਗਾ? ਮਨੁੱਖ ਗ੍ਰਸਤ ਦਾ ਤਿਆਗ ਕਰ ਸਕਦਾ, ਪਰਿਵਾਰ ਦਾ ਤਿਆਗ ਕਰ ਸਕਦਾ, ਪਰ ਗ੍ਰਸਤ ਦੀਆਂ ਰੁਚੀਆਂ ਦਾ ਤਿਆਗ ਕਿਵੇਂ ਕਰੇਗਾ? ਗੁਰੂ ਨਾਨਕ ਨਹੀਂ ਮੰਨਦੇ। ਪੰਕਤੀ ਮੈਂ ਤੁਹਾਨੂੰ ਸਰਵਨ ਕਰਾਵਾਂ, ਮੈਂ ਬੜੇ ਬੜੇ ਸਾਧੂਆਂ ਨੂੰ ਜਦ ਸੁਣਾਈ ਤਾਂ ਸ਼ਰਮਸਾਰ ਵੀ ਹੋਏ। ਜਤਨ ਕਰੇ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੇ ਨਰਕੇ ਜਾਏ। ਗੁਰੂ ਨਾਨਕ ਪੰਕਤੀ ਮੈਂ ਫਿਰ ਦੁਹਰਾ ਰਿਹਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹੈ। ਪਹਿਲੇ ਪਾਸ ਬੜਾ ਯਤਨ ਕਰਦਾ ਇਹਨਾਂ ਗ੍ਰਸਤ ਦੀਆਂ ਰੁਚੀਆਂ ਨੂੰ ਦਬਾਉਣ ਦੀ। ਇਹ ਇੰਝ ਹੈ ਜਿਵੇਂ ਭੁੱਖ ਲੱਗੀ ਹੈ ਭੋਜਨ ਦੀ, ਹੁਣ ਭੁੱਖ ਨੂੰ ਕੋਈ ਦਬਾਵੇ, ਪਿਆਸ ਨੂੰ ਦਬਾਵੇ, ਦਬੇਗੀ, ਵਧੇਗੀ, ਰੋਜ਼ ਰੋਜ਼ ਵਧੇਗੀ, ਸਮੇਂ ਨਾਲ ਵੱਧਦੀ ਜਾਏਗੀ। ਜਤਨ ਕਰੇ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੇ ਨਰਕੇ ਜਾਏ। ਭੁੱਖ ਲੱਗੀ ਹੈ, ਹੋਰ ਕਿਸੇ ਤਰੀਕੇ ਨਾਲ ਨਹੀਂ ਮਿਟੇਗੀ, ਭੋਜਨ ਨਾਲ ਮਿਟੇਗੀ, ਨਹੀਂ ਮਿਟੇਗੀ ਭੁੱਖ ਤਾਂ ਭੋਜਨ ਨਾਲ ਮਿਟੇਗੀ, ਪਿਆਸ ਅਤੇ ਪਾਣੀ ਨਾਲ ਮਿਟੇਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਲੋੜਾਂ ਦਾ ਤਿਆਗ ਨਹੀਂ ਹੋ ਸਕਦਾ, ਜੋ ਲੋੜਾਂ ਦੇ ਤਿਆਗ ਦਾ ਨਾਰਾ ਲਾਉਂਦਾ ਹੈ ਪਖੰਡੀ ਹੈ। ਸੰਤ ਉਹ ਹੈ ਜੋ ਲੋਭ ਦਾ ਤਿਆਗੀ ਹੈ, ਲੋੜਾਂ ਦਾ ਤਿਆਗੀ ਨਹੀਂ, ਲੋਭ ਦਾ ਤਿਆਗੀ ਹੈ। ਗ੍ਰਸਤ ਦਾ ਤਿਆਗੀ ਨਹੀਂ ਹੈ, ਸੀਮਾ ਤੋਂ ਵਧੀ ਹੋਈ ਵਾਸ਼ਨਾ ਦਾ ਤਿਆਗੀ ਹੈ। ਪਦਾਰਥਾਂ ਦਾ ਤਿਆਗੀ ਨਹੀਂ ਹੈ, ਲੋਭ ਦਾ ਤਿਆਗੀ। ਉਮੀਦ ਇਹ ਗੱਲ ਪਕੜਦੇ ਚਾਹੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਅੰਤਰ ਪਿਆਸ, ਹੁਣ ਅੰਦਰ ਮਨ ਵਿੱਚ ਪਿਆਸ ਪੈਦਾ ਹੋ ਗਈ। ਪਰਮਾਤਮਾ ਦੀ ਪਿਆਸ ਤਨ ਨੂੰ ਨਹੀਂ ਲੱਗਣੀ, ਤਨ ਨੂੰ ਤਾਂ ਪਾਣੀ ਦੀ ਪਿਆਸ ਲੱਗਦੀ ਹੈ, ਗੁਰਬਾਣੀ ਦੀ ਪਿਆਸ ਮਨ ਨੂੰ ਲੱਗੇਗੀ। ਇਹ ਵੀ ਮੈਂ ਅਰਜ਼ ਕਰਾਂ। ਭੋਜਨ ਦੀ ਭੁੱਖ ਤਨ ਨੂੰ ਲੱਗਦੀ ਹੈ, ਭਜਨ ਦੀ ਭੁੱਖ ਤੇ ਮਨ ਨੂੰ ਲੱਗੇ। ਹੋਰ ਵੀ ਮੈਂ ਅਰਜ਼ ਕਰਾਂ, ਜਿਹਨੂੰ ਭੋਜਨ ਦੀ ਭੁੱਖ ਨਾ ਲੱਗਦੀ ਹੋਵੇ, ਵੈਦ ਹਕੀਮ ਕਹਿੰਦੇ ਨੇ ਸਰੀਰ ਰੋਗੀ ਹੈ, ਭੁੱਖ ਨਹੀਂ ਲੱਗਦੀ, ਰੋਗੀ। ਜਿਸ ਦੇ ਅੰਦਰ ਭਜਨ ਦੀ ਭੁੱਖ ਨਹੀਂ, ਇਹ ਮਾਨਸਿਕ ਰੋਗੀ ਹੈ। ਇਹਦਾ ਮਨ ਇਤਨਾ ਲੋਭ ਨਾਲ ਭਰਿਆ ਹੋਇਆ ਹੈ, ਪਰਮਾਤਮਾ ਦੀ ਪਿਆਸ ਪੈਦਾ ਹੀ ਨਹੀਂ ਆਉਂਦੀ, ਭੁੱਖ ਪੈਦਾ ਹੀ ਨਹੀਂ ਆਉਂਦੀ। ਇਹ ਮਾਨਸਿਕ ਰੋਗੀ ਹੈ। ਬਹੁਤ ਥੋੜ੍ਹੇ ਐਸੇ ਰੋਗੀ ਨੇ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ। ਐਸੇ ਰੋਗੀਆਂ ਨਾਲ ਸੰਸਾਰ ਭਰਿਆ ਪਿਆ ਜਿਨ੍ਹਾਂ ਦੇ ਅੰਦਰ ਭਜਨ ਦੀ ਭੁੱਖ ਹੈ ਹੀ ਨਹੀਂ, ਭਰਿਆ ਪਿਆ ਸਾਰਾ ਸੰਸਾਰ। ਜੋ ਜੋ ਦੀਸੇ ਸੋ ਸੋ ਰੋਗੀ, ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ। ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਪਰਈਆ। ਤੀਰ ਤਨ ਨੂੰ ਲੱਗੇ ਤਨ ਤੜਪਦਾ, ਸ਼ਬਦ ਦਾ ਤੀਰ ਮਨ ਨੂੰ ਲੱਗੇ ਤੇ ਲੋਭ ਜਦ ਨਿਕਲਦਾ ਮਨ ਵੀ ਤੜਪਦਾ, ਬੜਾ ਭਿਅੰਕਰ ਤੜਪਦਾ। ਇਸ ਮਾਨਸਿਕ ਪੀੜਾ ਨੂੰ ਭਾਈ ਗੁਰਦਾਸ ਨੇ ਵਰਣਨ ਕੀਤਾ, ਦੁਨੀਆਂ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਦੁੱਖ ਅਤੇ ਪੀੜਾ ਨਹੀਂ ਹੈ ਸ਼ਬਦ ਦੀ ਚੋਟ ਖਾ ਕੇ ਜੋ ਪੀੜਾ ਪੈਦਾ ਹੁੰਦੀ। ਚਲੋ ਮੈਂ ਸਵਈਆ ਤੁਹਾਨੂੰ ਸਰਵਣ ਕਰਾ ਹੀ ਦੇਣਾ। ਅਗਨ ਜਰਤ ਜਲ ਬੂਡਤ ਸਰਪ ਗ੍ਰਸੇ, ਸਸਤਰ ਅਨੇਕ ਰੋਮ ਰੋਮ ਕਰ ਗਾਤ ਹੈ। ਜੀਵਦਾ ਜਾਗਦਾ ਮਨੁੱਖ ਜਵਾਲਾਮੁਖੀ ਅੱਗ ਦੇ 'ਚ ਗਿਰ ਜਾਏ ਅਤੇ ਜ਼ਿੰਦਾ ਜਲ ਰਿਹਾ ਹੋਵੇ, ਜਿਹੜੀ ਪੀੜਾ ਹੁੰਦੀ ਹੈ, ਭਾਈ ਜੀ ਕਹਿੰਦੇ ਨੇ ਇਕੱਠੀ ਕਰੀਏ। ਅਗਨ ਜਰਤ ਜਲ ਬੂਡਤ, ਬੜੇ ਗਹਿਰੇ ਪਾਣੀ ਦੇ 'ਚ ਡੁੱਬ ਰਿਹਾ ਹੋਵੇ, ਗੋਥੇ ਖਾ ਰਿਹਾ ਹੋਵੇ ਅਤੇ ਬਚਣ ਦਾ ਕੋਈ ਉਪਰਾਲਾ ਨਾ ਹੋਵੇ, ਉਸ ਵਕਤ ਜੋ ਸਰੀਰਕ ਅਤੇ ਮਾਨਸਿਕ ਪੀੜਾ ਹੁੰਦੀ ਹੈ, ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀਏ। ਅਗਨ ਜਰਤ ਜਲ ਬੂਡਤ ਸਰਪ ਗ੍ਰਸੇ, ਕੋਬਰੇ ਨਾਗ ਨੇ ਫਨੀਅਰ ਸੱਪ ਨੇ ਡੰਗ ਮਾਰਿਆ, ਜ਼ਹਿਰ ਚੜ੍ਹਨੀ ਸ਼ੁਰੂ ਹੋ ਗਈ। ਹੁਣ ਜੋ ਸਰੀਰਕ ਅਤੇ ਮਾਨਸਿਕ ਸੰਤਾਪ ਪੈਦਾ ਹੁੰਦਾ, ਪੀੜਾ ਪੈਦਾ ਹੁੰਦੀ ਹੈ, ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀਏ। ਸਾਰੇ ਸਰੀਰ ਤੋਂ ਜਦ ਪ੍ਰਾਣ ਨਿਕਲਦੇ ਨੇ, ਬੜੀ ਪੀੜਾ, ਸੀਮਾ ਤੋਂ ਵਧੀ ਹੋਈ ਪੀੜਾ ਹੀ ਮਨੁੱਖ ਨੂੰ ਬੇਹੋਸ਼ ਕਰ ਦਿੰਦੀ ਹੈ। ਮੌਤ ਦੇ ਸਮੇਂ ਬੇਹੋਸ਼ ਕਿਉਂ ਹੋ ਜਾਂਦਾ? ਪੀੜਾ ਸੀਮਾ ਤੋਂ ਵਧੀ ਹੋਈ, ਸਾਰੇ ਸਰੀਰ ਦੇ 'ਚੋਂ ਪ੍ਰਾਣ ਨਿਕਲਦੇ। ਕੁਦਰਤ ਨੇ ਥੋੜ੍ਹੀ ਇਹ ਨਿਯਮਾਵਲੀ ਬਣਾ ਦਿੱਤੀ ਹੈ ਕਿ ਸੀਮਾ ਤੋਂ ਜਦ ਵੀ ਕੋਈ ਪੀੜਾ ਵੱਧਦੀ ਹੈ, ਮਨੁੱਖ ਬੇਹੋਸ਼ ਹੋ ਜਾਂਦਾ। ਸਾਰੇ ਸਰੀਰ 'ਚੋਂ ਪ੍ਰਾਣ ਨਿਕਲਣੇ, ਬੜੀ ਭਿਅੰਕਰ ਪੀੜਾ, ਮਨੁੱਖ ਬੇਹੋਸ਼ ਹੋ ਜਾਂਦਾ। ਅਗਨ ਜਰਤ ਜਲ ਬੂਡਤ ਸਰਪ ਗ੍ਰਸੇ, ਸਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਅਨੇਕਾਂ ਤਰ੍ਹਾਂ ਦੇ ਸ਼ਸਤਰਾਂ ਦੇ ਨਾਲ ਰੋਮ ਰੋਮ ਜ਼ਖਮੀ ਹੋਵੇ, ਖੂਨ ਨਿਕਲ ਰਿਹਾ ਹੋਵੇ। ਇਹ ਜਿਹੜੀ ਪੀੜਾ ਹੈ, ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀ। ਹੁਣ ਇੱਕ ਪੰਕਤੀ 'ਚ ਇਤਨੀ ਪੀੜਾ, ਅਗਨ ਜਰਤ ਜਲ ਬੂਡਤ ਸਰਪ ਗ੍ਰਸੇ, ਸਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਦੂਸਰੀ ਪੰਕਤੀ, ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਗ੍ਰੇਖਮ ਔਰ ਸੀਤ ਬਰਖਮਾਏ ਨਿਸਪ੍ਰਾਤ ਹੈ। ਲੋੜਾਂ ਅਨੇਕਾਂ ਨੇ ਤੇ ਪੂਰੀ ਇੱਕ ਵੀ ਨਹੀਂ ਆਉਂਦੀ। ਭੁੱਖ ਲੱਗੀ ਹੈ, ਭੋਜਨ ਨਹੀਂ ਹੈ, ਪਿਆਸ ਲੱਗੀ ਹੈ, ਪਾਣੀ ਨਹੀਂ ਹੈ, ਤਨ ਨੂੰ ਢੱਕਣਾ ਹੈ, ਕੱਪੜੇ ਨਹੀਂ ਨੇ, ਰਹਿਣ ਵਾਸਤੇ ਮਕਾਨ ਨਹੀਂ ਹੈ, ਉਪਜੀਵਿਕਾ ਚੱਲ ਸਕੇ ਕੋਈ ਰੋਜ਼ਗਾਰ ਨਹੀਂ ਹੈ, ਅਨੇਕਾਂ ਲੋੜਾਂ ਨੇ ਪੂਰੀ ਇੱਕ ਵੀ ਨਾ ਹੋਵੇ। ਐਸੀ ਹਾਲਤ ਦੇ ਜੋ ਮਾਨਸਿਕ ਸੰਤਾਪ ਆਉਂਦਾ ਹੈ, ਮਾਨਸਿਕ ਪੀੜਾ ਆਉਂਦੀ, ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀਏ। ਅਪਦਾ ਅਧੀਨ ਦੀਨ ਗਤ, ਸਰੀਰਕ ਬੜੇ ਭਿਅੰਕਰ ਰੋਗ ਦੇ 'ਚ ਹੋਵੇ, ਪਰਾਈ ਅਧੀਨਗੀ ਦੇ 'ਚ ਰਹਿਣਾ ਪੈ ਰਿਹਾ ਹੋਵੇ ਅਤੇ ਬਿਨਾਂ ਕਸੂਰ ਤੋਂ ਅਗਲਾ ਗਾਲਾਂ ਕੱਢੇ ਅਤੇ ਸਾਰਨੀਆਂ ਪੈਣ, ਮਜਬੂਰੀ 'ਚ ਤਾੜਨਾ ਕਰੇ ਅਤੇ ਮਜਬੂਰੀ ਸਾਰਨ, ਕੋਈ ਗਲਤੀ ਵੀ ਨਹੀਂ ਕੀਤੀ, ਕੋਈ ਕਸੂਰ ਵੀ ਨਹੀਂ, ਗਾਲਾਂ ਖਾਣੀਆਂ ਪੈਣ, ਅਗਲਾ ਤਾੜਨਾ ਕਰੇ। ਐਸੀ ਹਾਲਤ ਦੇ ਜੋ ਮਾਨਸਿਕ ਸੰਤਾਪ ਪੈਦਾ ਹੁੰਦਾ ਭਾਈ ਜੀ ਕਹਿੰਦੇ ਨੇ ਉਹ ਵੀ ਇਕੱਠਾ ਕਰੀ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਗ੍ਰੀਖਮ ਔਰ ਸੀਤ ਬਰਖਮਾਏ ਨੇ ਸਪਰਾਤ ਹੈ। ਗਰਮੀ ਤੋਂ, ਸਰਦੀ ਤੋਂ, ਬਰਸਾਤ ਤੋਂ ਬਚਣ ਦਾ ਕੋਈ ਉਪਰਾਲਾ ਨਾ ਹੋਵੇ। ਦਿਨ ਰਾਤ ਗਰਮੀ 'ਚ ਰਹਿਣਾ ਪਵੇ, ਦਿਨ ਰਾਤ ਸਰਦੀ ਦੇ 'ਚ ਰਹਿਣਾ ਪਵੇ, ਦਿਨ ਰਾਤ ਬਾਰਿਸ਼ ਦੇ 'ਚ ਰਹਿਣਾ ਪਵੇ, ਬਚਣ ਦਾ ਕੋਈ ਉਪਰਾਲਾ ਨਹੀਂ। ਤੀਸਰੀ ਪੰਕਤੀ, ਗਊ ਦਿਜ ਬਧੂ ਬੰਸ ਵਿਸਵਾਸ ਬਦ ਕੋਟ ਹੱਤਿਆ, ਤ੍ਰਿਸ਼ਨਾ ਅਨੇਕ ਦੁੱਖ ਦੋਖ ਸਮਗਾਤ ਹੈ। ਗਊ ਦੀ ਹੱਤਿਆ ਕਰੇ, ਕਿਸੇ ਭਗਤ ਨੂੰ ਮਾਰੇ, ਗੁਰਦਰੋਹੀ ਬਣੇ, ਕੁੱਲ ਦਾ ਘਾਤਕ ਹੋਵੇ, ਅਨੇਕਾਂ ਤਰ੍ਹਾਂ ਦੀ ਤ੍ਰਿਸ਼ਨਾ ਹੋਵੇ, ਇਸ ਤਰ੍ਹਾਂ ਦੇ ਪਾਪਾਂ ਦੇ ਨਾਲ ਜੋ ਮਾਨਸਿਕ ਸੰਤਾਪ ਪੈਦਾ ਹੋ ਜਾਂਦਾ, ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠਾ ਕਰੀਏ। ਹਰ ਪਾਪ ਮਾਨਸਿਕ ਪੀੜਾ ਦੇ ਜਾਂਦਾ, ਇਸ ਚੱਕਰ 'ਚ ਨਾ ਪੈਣਾ। ਪਾਪੀ ਮੌਜਾਂ ਉਡਾਉਂਦੇ ਨੇ, ਕਤੇ ਹੀ ਮੌਜਾਂ ਨਹੀਂ, ਐਵੇਂ ਇੱਕ ਇੱਕ ਬੋਤਲ ਸ਼ਰਾਬ ਦੀ ਇਸ ਵਾਸਤੇ ਪੀ ਲੈਂਦੇ ਨੇ, ਪਾਪ ਨੇ ਅੰਦਰ ਮਾਨਸਿਕ ਸੰਤਾਪ ਵਧਾ ਦਿੱਤਾ, ਪੀੜਾ ਵਧਾ ਦਿੱਤੀ, ਪੀੜਾ ਨੂੰ ਭੁਲਾਉਣ ਵਾਸਤੇ ਪੀਂਦੇ ਨੇ, ਹੋਰ ਕੁਛ ਵੀ ਨਹੀਂ, ਹੋਰ ਕੁਛ ਵੀ ਨਹੀਂ। ਪਾਪ ਤੇ ਸੰਤਾਪ ਪੈਦਾ ਕਰ ਦਿੰਦਾ, ਪੀੜਾ ਪੈਦਾ ਕਰ ਦਿੰਦਾ। ਗਊ ਦਿਜ ਬਧੂ ਬੰਸ ਵਿਸਵਾਸ ਬਦ ਕੋਟ ਹੱਤਿਆ, ਤ੍ਰਿਸ਼ਨਾ ਅਨੇਕ ਦੁੱਖ ਦੋਕ ਸਮਗਾਤ ਹੈ। ਚੌਥੀ ਪੰਕਤੀ ਭਾਈ ਗੁਰਦਾਸ ਜੀ ਦੀ, ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਦੇ, ਸੰਸਾਰ ਦੇ ਸਾਰੇ ਜਿਹੜੇ ਦੁੱਖ ਨੇ ਭਾਈ ਜੀ ਕਹਿੰਦੇ ਨੇ ਮੈਂ ਇਕੱਠੇ ਕਰਕੇ ਦੇਖੇ। ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਦੇ, ਪੀਆ ਕੇ ਵਿਛੋ ਪਲ ਇੱਕ ਨਾ ਪੁਜਾਦੇ। ਪਰਮਾਤਮਾ ਦੇ ਵਿਛੋੜੇ ਦੀ ਜਿਹੜੀ ਇੱਕ ਪਲ ਦੀ ਪੀੜਾ ਜੋ ਪੈਦਾ ਹੋ ਜਾਂਦੀ ਹੈ, ਇਹ ਸਾਰੀ ਪੀੜਾ ਇੱਕ ਪਲ ਦੀ ਤੁਲਨਾ 'ਤੇ ਵੀ ਨਹੀਂ। ਹੁਣ ਤੁਸੀਂ ਅੰਦਾਜ਼ਾ ਲਗਾਓ, ਭਗਤ ਕਿਤਨੀ ਪੀੜਾ 'ਚੋਂ ਲੰਘਦੇ, ਕਿਤਨੇ ਵੱਡੇ ਸੰਤਾਪ ਤੋਂ ਲੰਘਦੇ ਨੇ। ਇਸ ਵਾਸਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ, ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਪਰ ਦੂਜਾ ਕੀ ਜਾਣੇ। ਕਬੀਰ ਵੀ ਕਹਿੰਦੇ ਨੇ, ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਣਿਆਲੇ ਤੀਰ। ਰਾਮ ਦੀ ਭਗਤੀ ਦਾ ਅਣਿਆਲਾ ਤੀਰ ਲੱਗੇ, ਪਰ ਇਹ ਉਹ ਹੀ ਜਾਣੇ ਜਿਹਨੂੰ ਲੱਗੇ ਹੋਵੇ ਤੀਰ। ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਣਿਆਲੇ ਤੀਰ। ਕਬੀਰ ਇੱਕ ਅਵਸਥਾ ਵੀ ਬਿਆਨ ਕਰਦੇ ਨੇ, ਤੀਰ ਲੱਗ ਗਿਆ ਤੇ ਹੁੰਦਾ ਕੀ ਹੈ, ਫਿਰ ਹੋ ਕੀ ਜਾਂਦਾ। ਇੱਕ ਸਲੋਕ ਵਿੱਚ ਇਹ ਵੀ ਬਿਆਨ ਕੀਤਾ ਭਗਤ ਕਬੀਰ ਨੇ। ਕਬੀਰ ਕਹਿੰਦੇ ਨੇ, ਗੂੰਗਾ ਹੋਆ ਬਾਬਰਾ, ਬਹਿਰਾ ਹੋਆ ਕਾਨ, ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰਵਾਨ। ਐਸਾ ਬਾਣੀ ਦਾ ਬਾਣ ਲੱਗਿਆ, ਗੂੰਗਾ ਹੋ ਗਿਆ ਭਾਵ। ਹੁਣ ਮੈਂ ਮਿਥਿਆ ਨਹੀਂ ਬੋਲਦਾ, ਹੁਣ ਮੈਂ ਵਿਅਰਥ ਨਹੀਂ ਬੋਲਦਾ, ਹੁਣ ਮੈਂ ਕੌੜਾ ਨਹੀਂ ਬੋਲਦਾ, ਹੁਣ ਮੈਂ ਫਿੱਕਾ ਵੀ ਨਹੀਂ ਬੋਲਦਾ, ਪਰ ਹੁਣ ਜਿਹੜੀ ਉਸ ਬਾਣ ਦੇ ਲੱਗਣ ਨਾਲ ਪੀੜਾ ਹੋਈ ਹੈ, ਉਹ ਵੀ ਮੈਂ ਨਹੀਂ ਬਿਆਨ ਕਰ ਸਕਦਾ। ਪਰ ਇਸ ਪੀੜਾ ਦੇ 'ਚ ਜਿਹੜਾ ਮੈਨੂੰ ਰਸ ਆਇਆ, ਇਸ ਪੀੜਾ ਦੇ ਭਿਅੰਕਰ ਪੀੜਾ, ਇਸ ਪੀੜਾ ਦੇ ਜਿਹੜਾ ਮੈਨੂੰ ਰਸ ਆਇਆ, ਮੈਂ ਇਹ ਵੀ ਨਹੀਂ ਬਿਆਨ ਕਰ ਸਕਦਾ, ਗੂੰਗਾ। ਤੁਸੀਂ ਆਖੋਗੇ ਪੀੜਾ 'ਚ ਰਸ, ਇੱਕੋ ਹੀ ਪੀੜਾ, ਬੜੀ ਭਿਅੰਕਰ ਪੀੜਾ, ਸਭ ਤੋਂ ਵੱਡੀ ਪੀੜਾ ਹੈ, ਪਰ ਰਸ ਵੀ ਹੈ। ਕੁਛ ਭਗਤਾਂ ਨੇ ਤਾਂ ਇੰਝ ਕਹਿ ਦਿੱਤਾ, ਨਹੀਂ ਮਿਲਦਾ ਤੇ ਤੂੰ ਨਾ ਹੀ ਮਿਲ, ਕਮ ਸੇ ਕਮ ਇਹ ਪੀੜਾ ਹੀ ਰਹਿਣ ਦੇ। ਅਮੀਰ ਖੁਸਰੋ ਕਹਿੰਦਾ, ਯਾ ਰੱਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ। ਹਰ ਵਕਤ ਮੈਂ ਕਹਿੰਦਾ ਤੂੰ ਮਿਲ, ਤੂੰ ਮਿਲ, ਤੂੰ ਮਿਲ, ਫਰਿਆਦ ਕਰਦਾ, ਮੈਂ ਤੜਪਦਾ, ਕਹਿੰਦਾ ਖੁਦਾ ਮੈਨੂੰ ਮਿਲੀ ਨਾ। ਯਾ ਰੱਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ, ਫਿਰ ਦਿਲ ਮੇ ਕਿਆ ਰਹੇਗਾ ਜੋ ਹਸਰਤ ਨਿਕਲ ਗਈ। ਕੋਈ ਨਹੀਂ ਤੜਪਣ, ਪੀੜਾ ਦੇ 'ਚ ਵੀ ਇੱਕ ਰਸ ਹੈ। ਕਬੀਰ ਕਹਿੰਦੇ ਨੇ, ਗੂੰਗਾ ਹੋ ਗਿਆ, ਮੈਂ ਨਹੀਂ ਦੱਸ ਸਕਦਾ ਉਸ ਪੀੜਾ ਨੂੰ, ਨਹੀਂ ਦੱਸ ਸਕਦਾ ਮੈਂ ਉਸ ਰਸ ਨੂੰ ਵੀ, ਨਹੀਂ ਦੱਸ ਸਕਦਾ। ਗੂੰਗਾ ਹੋ ਗਿਆ, ਮੈਂ ਮਿਥਿਆ ਵੀ ਨਹੀਂ ਬੋਲ ਸਕਦਾ, ਮੈਂ ਕੌੜਾ ਵੀ ਨਹੀਂ ਬੋਲ ਸਕਦਾ, ਮੈਂ ਫਿੱਕਾ ਵੀ ਨਹੀਂ ਬੋਲ ਸਕਦਾ, ਮੈਂ ਵਿਅਰਥ ਵੀ ਨਹੀਂ ਬੋਲ ਸਕਦਾ, ਗੂੰਗਾ ਹੋ ਗਿਆ। ਗੂੰਗਾ ਹੋਆ ਬਾਵਰਾ, ਬਾਵਰਾ ਕਹਿੰਦੇ ਨੇ ਭੋਲੇ ਨੂੰ, ਅਤੇ ਬੋਲੇ ਦੇ ਅਰਥ ਕੀ ਕਰੋਗੇ, ਮੂਰਖ ਨਾਦਾਨ ਨਹੀਂ, ਬੋਲੇ ਦੇ ਅਰਥ ਨੇ ਜੋ ਭਾਵਨਾ ਨਾਲ ਭਰ ਗਿਆ, ਭਰੋਸੇ ਨਾਲ ਭਰ ਗਿਆ, ਹਰ ਇੱਕ 'ਤੇ ਭਰੋਸਾ ਕਰਦਾ, ਭਾਵਨਾ ਨਾਲ ਭਰਿਆ। ਬੋਲੇ ਦੇ ਇਹ ਅਰਥ ਨਹੀਂ ਜੋ ਅਕਸਰ ਪੰਜਾਬ ਵਿੱਚ ਕਰ ਲਏ ਜਾਂਦੇ ਨੇ। ਬੋਲੇ ਦੇ ਮੁਕਾਬਲੇ 'ਤੇ ਮੁਖਾਲਫ ਜਿਹੜਾ ਸ਼ਬਦ ਹੈ ਚਲਾਕ, ਚਲਾਕ ਬੰਦਾ ਬਾਹਰੋਂ ਕੁਛ ਹੋਰ ਆਉਂਦਾ, ਅੰਦਰੋਂ ਕੁਛ ਹੋਰ ਆਉਂਦਾ, ਭੋਲਾ ਅੰਦਰੋਂ ਬਾਹਰੋਂ ਇੱਕ ਆਉਂਦਾ, ਬਸ ਇੰਨੀ ਗੱਲ। ਫਿਰ ਭੋਲੇ ਨੂੰ ਮੂਰਖ ਕਿਉਂ ਆਖਿਆ ਗਿਆ? ਇਸ ਵਾਸਤੇ ਆਖਿਆ ਗਿਆ ਗੁਸਤਾਖੀ ਮਾਫ, ਚਲਾਕ ਬੰਦਾ ਠੱਗ ਤੇ ਸਕਦਾ ਹੈ, ਠਗਾ ਨਹੀਂ ਸਕਦਾ। ਭੋਲਾ ਬੰਦਾ ਠਗਾ ਤੇ ਸਕਦਾ ਹੈ, ਠੱਗ ਨਹੀਂ ਸਕਦਾ, ਇੰਨੀ ਗੱਲ। ਪਰ ਮੈਂ ਅਰਜ਼ ਕਰਾਂ, ਹਜ਼ਾਰ ਦਫ਼ਾ ਠਗਾਉਣ ਦੇ ਨਾਲ ਮਨੁੱਖ ਦੀ ਅਧਿਆਤਮਿਕ ਪਸਤੀ ਇਤਨੀ ਨਹੀਂ ਆਉਂਦੀ ਜਿਤਨੀ ਕਿ ਇੱਕ ਦਫ਼ਾ ਕਿਸੇ ਨੂੰ ਠੱਗ ਲੈਣ ਨਾਲ ਹੋ ਜਾਂਦੀ। ਮਨੁੱਖ ਇਤਨਾ ਗਿਰ ਜਾਂਦਾ ਇੱਕ ਦਫ਼ਾ ਕਿਸੇ ਨੂੰ ਠੱਗਣ। ਚਲਾਕ ਬੰਦਾ ਠੱਗ ਤੇ ਸਕਦਾ, ਠਗਾ ਨਹੀਂ ਸਕਦਾ, ਚਲਾਕ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਲਾਕ ਮਨੁੱਖ ਨੂੰ ਮਨੁੱਖ ਹੀ ਨਹੀਂ ਮੰਨਦੇ। ਔਰੰਗਜ਼ੇਬ ਨੂੰ ਕਹਿੰਦੇ ਨੇ, ਹਮੂ ਮਰਦ ਬਾਜਤ ਸ਼ਬਦ ਸੁਖਨਵਰ, ਨ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਅਸੀਂ ਮਰਦ ਮਨੁੱਖ ਨੂੰ ਉਸ ਨੂੰ ਮੰਨਦੇ ਹਾਂ ਜੋ ਦਿਲ ਦੇ 'ਚ ਹੈ, ਉਹੀ ਜ਼ਬਾਨ ਦੇ 'ਚ ਹੈ, ਜੋ ਜ਼ਬਾਨ ਦੇ 'ਚ ਹੈ ਉਹੀ ਦਿਲ ਦੇ 'ਚ ਹੈ। ਤੂੰ ਬੜਾ ਚਲਾਕ ਹੈ, ਤੇਰੀ ਜ਼ਬਾਨ 'ਤੇ ਕੁਛ ਹੋਰ ਹੈ, ਤੇਰੇ ਦਿਲ ਦੇ 'ਚ ਕੁਛ ਹੋਰ। ਤੂੰ ਚਲਾਕ ਹੈ ਇਸ ਵਾਸਤੇ ਪਤਾ। ਅੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ, ਅਗਰ ਸਤਿਗੁਰਾਂ ਬਹੁਰੀ ਕਸਮ, ਮਰਾ ਏਤਬਾਰ ਨਾ ਯਕ ਜ਼ਰਰਾ ਦਮ। ਇੱਕ ਨਹੀਂ, ਤੂੰ 100 ਕਸਮਾਂ ਵੀ ਕੁਰਾਨ ਦੀਆਂ ਖਾਵੇਂ, ਹੋ ਸਕਦਾ ਤੇਰੇ 'ਤੇ ਕੋਈ ਭਰੋਸਾ ਕਰੇ, ਮੈਂ ਨਹੀਂ ਕਰ ਸਕਦਾ। ਤੂੰ ਮਨੁੱਖ ਨਹੀਂ ਹੈ, ਚਲਾਕ ਹੈ। ਮੈਂ ਚਲਾਕ ਬੰਦੇ ਨੂੰ ਮਨੁੱਖ ਹੀ ਨਹੀਂ ਮੰਨਦਾ, ਗੁਰੂ ਗੋਬਿੰਦ ਸਿੰਘ। ਭਗਤ ਕਬੀਰ ਕਹਿੰਦੇ ਨੇ, ਚਤਰਾਈ ਨ ਚਤਰ ਭੁਜ ਪਾਈਏ। ਚਲਾਕ ਬੰਦਾ ਚਤਰ ਬੁੱਧ ਦੀ ਪ੍ਰਾਪਤੀ ਨਹੀਂ ਕਰ ਸਕਦਾ, ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਹਾਂ, ਸੰਸਾਰ ਵਿੱਚ ਬਹੁਤ ਕੁਛ ਹਾਸਲ ਕਰ ਸਕਦਾ, ਸਿੰਘਾਸਣ ਹਾਸਲ ਕਰ ਸਕਦਾ, ਭੋਲੇ ਬੰਦੇ ਨਹੀਂ ਹਾਸਲ ਕਰ ਸਕਦੇ। ਪਬਲਿਕ ਨੂੰ ਠੱਗ ਹੀ ਨਹੀਂ ਸਕਦੇ, ਜਨਤਾ ਨੂੰ ਠੱਗ ਹੀ ਨਹੀਂ ਸਕਦੇ। ਅਸੀਂ ਇਹ ਕਰਦੇ ਹਾਂਗੇ, ਅਸੀਂ ਇਹ ਕਰਦੇ ਹਾਂਗੇ, ਅਸੀਂ ਇਹ ਕਰਦੇ ਹਾਂਗੇ, ਸਾਰਿਆਂ ਦੇ ਵੋਟ ਲੈ ਲਓ, ਅਤੇ ਕਰਨਾ ਕੁਛ ਵੀ ਨਹੀਂ। ਜੋ ਕੁਛ ਵੀ ਕਰਨਾ ਆਪਣੇ ਵਾਸਤੇ ਕਰਨਾ, ਕਿਸਨੇ ਦੇਸ਼ ਵਾਸਤੇ ਕਰਨਾ, ਕਿਸਨੇ ਕੌਮ ਵਾਸਤੇ ਕਰਨਾ। ਚਲਾਕ ਬੰਦਾ ਠੱਗ ਸਕਦਾ ਹੈ, ਠਗਾ ਨਹੀਂ ਸਕਦਾ। ਭੋਲਾ ਬੰਦਾ ਠਗਾ ਤੇ ਸਕਦਾ, ਠਗਾ ਜਾਏਗਾ, ਕਿਉਂਕਿ ਭਰੋਸਾ ਜੋ ਕਰਦਾ ਅਤੇ ਭਰੋਸੇ ਕਰਕੇ ਠਗਾਏਗਾ। ਸ਼ੇਖ ਸਾਦੀ ਨੇ ਕਹਾਣੀ ਲਿਖੀ ਹੈ, ਲੰਬੀ ਚੌੜੀ, ਮੁਖਤਸਰ ਮੈਂ ਭਾਵ ਵੀ ਰੱਖਦੇ ਹਾਂ ਤੁਹਾਡੇ ਸਾਹਮਣੇ। ਮੁਨਸਫ ਦੀ ਕਚਹਿਰੀ ਦੇ ਵਿੱਚ ਇੱਕ ਨੇ ਫਰਿਆਦ ਕੀਤੀ, ਫਲਾਣੇ 'ਤੇ ਮੈਂ ਬੜਾ ਭਰੋਸਾ ਕੀਤਾ, ਉਹਨੇ ਮੈਨੂੰ ਠੱਗ ਲਿਆ। ਮੁਨਸਫ ਨੇ ਉਸਨੂੰ ਪਕੜ ਕੇ ਆਪਣੀ ਕਚਹਿਰੀ 'ਚ ਬੁਲਾਇਆ, ਅਤੇ ਮੁਨਸਫ ਪਹਿਲਾਂ ਹੀ ਸਵਾਲ ਕਰਦਾ ਵੀ ਇਸ ਬੰਦੇ ਨੇ ਤੇਰੇ 'ਤੇ ਇਤਨਾ ਭਰੋਸਾ ਕੀਤਾ, ਤੂੰ ਇਹਨੂੰ ਵੀ ਠੱਗ ਲਿਆ। ਪਤਾ ਉਹ ਕੀ ਕਹਿੰਦਾ, ਮੁਨਸਫ ਤੈਨੂੰ ਇਤਨਾ ਵੀ ਨਹੀਂ ਪਤਾ, ਜੇ ਭਰੋਸਾ ਨਾ ਕਰਦਾ ਤਾਂ ਮੈਂ ਠੱਗਦਾ ਕਿਸ ਤਰ੍ਹਾਂ? ਮੈਂ ਠੱਗ ਸਕਦਾ ਸੀ, ਮੈਂ ਠੱਗ ਹੀ ਨਹੀਂ ਸਕਦਾ, ਤੈਨੂੰ ਇਤਨਾ ਵੀ ਨਹੀਂ ਪਤਾ। ਚਤਰਾਈ ਨਾ ਚਤਰ ਭੁਜ ਪਾਈਏ, ਚਲਾਕ ਬੰਦੇ ਨੂੰ ਚਤਰ ਬੁੱਧ ਦੀ ਪ੍ਰਾਪਤੀ ਨਹੀਂ ਆਉਂਦੀ। ਚਤਰਾਈ ਨਾ ਚਤਰ ਭੁਜ ਪਾਈਏ, ਰੇ ਜਨ ਮਨ ਮੋਦੋ ਸਿਉ ਲਾਈਏ, ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗ। ਪਰਮਾਤਮਾ ਭੋਲੇ ਭਾ ਨਾਲ ਮਿਲਦਾ, ਭੋਲਾ ਅੰਦਰੋਂ ਬਾਹਰੋਂ ਇੱਕ ਹੈ। ਸਾਡੇ ਦੇਸ਼ ਦੇ ਇੱਕ ਮਹਾਨ ਯੋਗੀ ਸ਼ਿਵ ਜੀ ਨੂੰ ਕਹਿੰਦੇ ਨੇ, ਭੋਲੇ ਸ਼ੰਕਰ ਭੋਲੇ ਨਾਥ, ਭੋਲਾ ਭੋਲਾ, ਵੀ ਬੜਾ ਭੋਲਾ। ਇੱਕ ਠੱਗ ਨੂੰ ਵੀ ਵਰ ਦੇ ਦਿੱਤਾ, ਸੇਵਾ ਕਰਦਾ ਸੀ ਪਰ ਹੈਗਾ ਠੱਗ ਸੀ, ਉਹਦੀ ਨਿਗਾਹ ਠੀਕ ਨਹੀਂ ਸੀ, ਉਹਦੀ ਨਿਗਾਹ ਪਾਰਵਤੀ 'ਤੇ ਸੀ, ਸ਼ਿਵ ਜੀ 'ਤੇ ਨਹੀਂ ਸੀ। ਉਹ ਇੱਕ ਤਰੀਕੇ ਨਾਲ ਪਾਰਵਤੀ ਦਾ ਤਲਬਗਾਰ ਸੀ, ਸ਼ਿਵ ਜੀ ਦਾ ਨਹੀਂ ਸੀ। ਇੱਕ ਦਿਨ ਕਹਿਣ ਲੱਗਾ ਸ਼ਿਵ ਜੀ ਨੂੰ, ਤੁਹਾਡੇ ਲਈ ਬਸਮ ਲਿਆਉਣੀ ਪੈਂਦੀ ਹੈ ਕਿਉਂਕਿ ਤੁਸੀਂ ਤਨ 'ਤੇ ਮਲਦੇ ਹੋ, ਲੱਭਣੀ ਪੈਂਦੀ ਹੈ, ਮੈਨੂੰ ਵਰ ਦੇ ਦਿਓ। मैं जिस चीज़ ते हाथ रखा वह भसम हो जाए, थोड़े वास्ते फौरन ले आया करा। शिव जी ने दे दिता, वर दे दिता। कहन लगा हूँ मैं पहले थोड़े ही सिर ते हाथ रखना है। ये भसमा सुर से शिव जी भजे, लै इनू वर दे दिते तो मैनू भसम करन लगा। बिष्णु ने बचाया। बिष्णु ने कहे तुसी बड़े भोले, ठग नू वर दे दिता, पर है जो बोला बोला शंकर, हर एक ते भरोसा करता है। भावना नाल भरिया होया मनुख, भरोसे नाल भरिया होया मनुख ठगा सकता है, ठग नहीं सकता। चलाक बंदा ठग सकता है, ठगा नहीं सकता। कबीर कहते ने, कहत कबीर भगत कर पाया, भोले भाए मिले रग राया। परमात्मा भोले भाव नाल मिलता है, चलाकियां नाल जो है नहीं मिलते। हाफिज कहते ने, सद जा फिदाए आ के जबानश दिलश यकेस्त। ईरानी सूफी संत, हजारां जिंदड़ियां उस बंदे तो कुर्बान कीतियां जा सकदियां ने जिहड़ा अंदरों बाहरों एक है। जो जबान दे च है वही दिल दे च है, जो दिल दे च है वही जबान। कई दफ़ा जबान हाँ कर रही आँदी, अखां ना पई कर दियां। जबान नाल कहिंदा है मित्रा तैनू मिल के बड़ी खुशी होई है, अखां कह रही ने कमबख्त कितों मिल गया, बड़े जरूरी काम ते जा रहे सी, वक्त जाया करेगा, समा जाया करेगा। ये चलाक बंदियां दे काम। जिन मन होर मुख होर, बाबा फरीद, जिन मन होर मुख होर से कांडे कचेया, हजार जां फिदाए आंके जबानश दिलश यकेस्त। कबीर कहने भोला हो गया, गूंगा हुआ बावरा, बहरा हुआ कान, कन्ना तो बहरा हो गया। हूँ मैं व्यर्थ सुनदा भी नहीं, हूँ मैं बिखे नाद सुनदा भी नहीं, हूँ मैं चिंग चुगली ते निंदा सुनदा भी नहीं। गल खत्म, बहरा हो गया, नहीं सुनदा। मैं सुनना भी बंद कर दिया। गूंगा हुआ बावरा, बहरा हुआ कान, पांव ते पिंगल भया मारिया सतगुर बाण, ऐसा बाण बाणी दा लगे है पैरां तो पिंगला हो गया। गल मन दी ये तन दी नहीं। स्वामी रामानंद एक शब्द है बड़ा कीमती धन गुरु ग्रंथ साहब जी महाराज दे अंदर, कथ जाइए रे घर लागो रंग, मेरा चित ना चलत मन भयो। किड़े पासे जावा, स्वामी रामानंद कहिंदे मन पिंगला हो गया, भटकना मिट गए, भटकना मिट गए। कत जाइए रे घर लागो रंग, मेरा चित ना चलत मन भयो पंग। पिंगला हो गया मन, पंग हो गए, भटकना मिट गए। कबीर कहिंदे पैरां तो पिंगला हो गया, भाव मन पिंगला हो गया, भटकना मिट गए। गालिब ने भी इसनों अपने अंदाज दे बयान किया है और वाकई काबले सुनीद है, बड़े कीमती बोल रहे इस शायर दे। कहिंदा है मेरे टूटे हुए पाए तलब का मुझ पे ऐसा है, ये जो मेरे पैर टूट गए कामनावां दे इच्छावां दे वाशनावां दे, चंगा होया, चंगा होया। इन्ना टुटे हुए पैरां दा मेरे ते बहुत वड्डा एहसान है। मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता। गल में समझ लई है, समझावा कि मैं गूंगा हो गया, भटकना मिट गई, चाहत मिट गई, तलब मिट गई, मन पिंगला हो गया। मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता। तो मैं अर्ज करा, चल पैंदी उस मनुख दी सुरत, जो किधरे दुख दी चोट खा जांदा है, अपनी समझ दी चोट खा जांदा है, या संगत विच गुरु दे शब्द दी चोट खा जांदा है। बिना चोट खादे खेड नहीं बनेगी। नहीं बनते। बिना जरब पहुंचाए सितारे नहीं बोलते। इसनों उस्ताद जौक इंज बयान कर देने, जख्म जब भी कोई जहनों दिल पे लगा, जब भी कोई चोट मैनू लगी, जख्म जब भी कोई जहनों दिल पे लगा, जिंदगी की तरफ एक दरीचा खुला। कहिंदा हर चोट ने मैनू नवा रस्ता दिता है, हर दुख ने मैनू नवा मार्ग दिता है। तो मैं दुख नू दुख किवें कह देवां? गुरु नानक ने दुख नू दारू कह दिता है, दुख दारू बड़े रस्ते खोलदा है। तो मैं फिर अर्ज करा, बिना दुख की चोट तो खाए तो कोई परमात्मा के मार्ग से भी नहीं चलता। एक वाहिद अवतारी पुरश ने धन गुरु नानक देव जी महाराज दुख नू दारू कह रहे हैं, दुख दारू। सुख सुख तो रोग बन जाते हैं, सुख आयाश बना देंदा है, सुख हंकारी बना देंदा है, सुख आलसी बना देंदा है। बहुते सुखियारे बंदे तो दोपहर नू उठते हैं, उस तो पहले नहीं। जख्म जब भी कोई जहनों दिल पे लगा, जिंदगी की तरफ एक दरीचा खुला। हम भी गोया किसी साज के तार हैं, चोट खाते रहे गुनगुनाते रहे। बिना चोट खादिया जबान चो वाहिगुरु वाहिगुरु नहीं निकलता, नहीं निकलता। अगर वाहिगुरु वाहिगुरु जपना ये प्यास दे चो रहा है, प्यास है तो पानी पानी कर रहा है, पीड़ा है तीर लगे है शब्द का तो वाहिगुरु वाहिगुरु कर रहा है, ऐसे मनुख की सुरत कर्म कांड तो अगे चली जाएगी, शरा तो अगे चली जाएगी। ऐसा मनुख शरे ही नहीं होगा। जैसे इतों दिल्ली जाना है तो अगला मेरे को पूछे अलवर छोड़ना ना पवे तो दिल्ली पहुंच जाइए, कोई ढंग दसो? है कोई ढंग? है कोई ढंग? कर्म कांड छुट्टे ना, धर्म खंड छुट्टे ना, तो ज्ञान खंड दे पहुंच जाए ना, कोई ढंग छुट जाता। जवानी दे आउंदियां बचपना आपे ही चला जाता, बुढ़ेपे दे आउंदियां जवानी रुखसत हो जाती है। ज्ञान कांड दे प्रगट होंदियां कर्म कांड चढ़ जाता, चढ़ जाता, अपने आप चढ़ जाता। वो मैंने नहीं रखता, लेकिन मैं फिर भी अर्ज कर दिया, जिहड़ा इस मार्ग ते चलिया नहीं उहदे वास्ते ते कर्म कांड पहले है। ठीक है, बड़ा चिंतक है, बड़ा फिलोसफर है, बड़ी समझ है, पर शुरू ते उड़े अड़े तो कीती सी ना, काखा तो शुरू कीती सी, अलबे तो शुरू कीती सी, ये भी तो शुरू कीती सी ना। भावे अज बड़ा पंडित है, भावे अज काखा पढ़न की लोड़ नहीं है, उड़ा एड़ा पढ़न की लोड़ नहीं, पर किसे वक्त सी, किसे वक्त सी। ते दसवीं दे विद्यार्थी नो जबरदस्ती पकड़ के आखिए पहली च बैठ, जिहड़ियां किताबां पढ़ चुके हैं फिर पढ़, जिहड़ी तख्ती तू लिखदा रहा फिर लिख, किन्नी पीड़ा होवेगी उहदे लासे वास्ते, ते सब बेमैने उहदे छुट गए, कर्म कांड छुट जांदा, अपने आप छुट जांदा। आम मनुखां दी धार्मिक बोल चाल तो भी पता चल जांदा है कर्म कांड कर्म कांडी है कि ज्ञान कांडी है, पता चल जांदा। धर्म खंड तो मुराद इतनी है, उदा शरीर मर्यादा दे चे, मन ते बेमर्यादा, मन मर्यादा दे चे नहीं। अजे मन दी कोई यात्रा भी आरंभ नहीं हुई, अजे मन चलिया भी नहीं, लेकिन सत्संग दिच आउंदे हां अपने आप नूं मर्यादा च रखदे हां, जिस दिन शब्द दी चोट मन खा जांदा है चल पैंदा है मन। दूसरे पड़ाव का नाम सतगुरां ने ज्ञान खंड रखे। धर्म खंड का एहो धर्म, ज्ञान खंड का आखो कर्म। महाराज कहिंदे मैं ज्ञान खंड की अवस्था बयान करन लगा, केते पौण पाणी बैसंतर केते कान है। महाराज कहिंदे कई तरह की हवा है, उन्हूं पता चल जांदा एक तरह की पवन नहीं है, इस जमीन के उत्ते भी एक तरह की पवन नहीं है। कई दफा शरीर किसी का एक जगह पर ठीक नहीं आता, ਉਹਨੂੰ ਵੈਦ ਵੀ ਕਹਿ ਦਿੰਦੇ ਨੇ, ਆਬੋ ਹਵਾ ਬਦਲੇ, ਪਾਣੀ ਬਦਲੇ, ਹਵਾ ਬਦਲੇ। ਹਰ ਜਗ੍ਹਾ ਦੀ ਹਵਾ ਇੱਕ ਸਾਰ ਨਹੀਂ ਹੈ, ਇੱਕੋ ਜੈਸੀ ਨਹੀਂ ਹੈ। ਹਰ ਜਗ੍ਹਾ ਦਾ ਪਾਣੀ ਇੱਕੋ ਜੈਸਾ ਨਹੀਂ ਹੈ। ਅਨੰਤ ਧਰਤੀਆਂ ਨੇ, ਬੇਸ਼ੁਮਾਰ ਧਰਤੀਆਂ ਨੇ, ਉਸਨੂੰ ਪਤਾ ਚੱਲ ਜਾਂਦਾ ਕਿੱਥੇ ਪੌਣ ਪਾਣੀ ਬੈ ਸੰਤਰ, ਕਿੱਥੇ ਕਾਨ ਮਹੇਸ਼। ਸ਼੍ਰੀ ਕ੍ਰਿਸ਼ਨ ਜੈਸੇ ਅਵਤਾਰ, ਕਿਉਂਕਿ ਅਨੰਤ ਧਰਤੀਆਂ ਨੇ ਅਤੇ ਹਰ ਧਰਤੀ 'ਚ ਕੋਈ ਨਾ ਕੋਈ ਅਵਤਾਰੀ ਪੁਰਸ਼ ਆਉਂਦਾ। ਮਹਾਰਾਜ ਕਹਿੰਦੇ ਨੇ ਕਿਤਨੇ ਅਨੰਤ, ਕਬੀਰ ਵੀ ਕਹਿੰਦੇ ਨੇ। ਮੈਂ ਫਿਰ ਅਰਜ਼ ਕਰਾਂ, ਹੋ ਸਕਦਾ ਹੈ ਕਰਮ ਕਾਂਡੀ ਨੂੰ ਕੁਝ ਚੋਟ ਲੱਗੇ, ਪਰ ਗਿਲਾ ਕਬੀਰ 'ਤੇ ਕਰ ਲੈਣਾ, ਮੇਰੇ 'ਤੇ ਨਾ ਕਰਨਾ। ਮੈਂ ਕਬੀਰ ਦੇ ਬੋਲ ਤੁਹਾਨੂੰ ਸੁਣਾ ਲੱਗਾ। ਕਬੀਰ ਦੀ ਸੁਰਤ ਜਦ ਗਿਆਨ ਕਾਂਡ ਵਿੱਚ ਪਹੁੰਚੀ ਹੈ, ਉਹ ਕਹਿੰਦੇ ਨੇ ਕੋਟ ਸੂਰ ਜਾਂ ਕੇ ਪ੍ਰਗਾਸ, ਕੋਟ ਮਹਾਂਦੇਵ ਅਰ ਕਵਲਾਸ। ਮੈਂ ਕਰੋੜਾਂ ਸੂਰਜ ਵੇਖ ਲਿਆ, ਪਹਿਲੇ ਦੱਸੋ ਤੇ ਸਹੀ ਕਿਹੜੇ ਸੂਰਜ ਨੂੰ ਪਾਣੀ ਦਿੰਦੇ ਪਏ ਹੋ ਅਤੇ ਕਿਹੜੇ ਸੂਰਜ ਨੂੰ ਭਗਵਾਨ ਆਖਦੇ ਪਏ ਹੋ। ਮੈਨੂੰ ਕਰੋੜਾਂ ਦਿਖਾਈ ਦੇ ਰਹੇ ਨੇ, ਪਰ ਮੈਨੂੰ ਦੱਸੋ ਤੇ ਸਹੀ ਕਿਸ ਦੀ ਪੂਜਾ ਕਰ ਰਿਹਾ। ਇਹ ਸਭ ਉਸ ਕਰਤੇ ਦੀ ਕ੍ਰਿਤ ਹੈ। ਕੋਟ ਸੂਰ ਜਾਂ ਕੇ ਪ੍ਰਗਾਸ, ਕੋਟ ਮਹਾਂਦੇਵ ਅਰ ਕਵਲਾਸ। ਮਹਾਂਦੇਵ ਜੈਸੇ ਜੋਗੇਸ਼ਵਰ ਭੋਲੇ, ਸੰਤ ਸੁਭਾਅ ਪਤਾ ਨਹੀਂ ਕਿਤਨੇ ਨੇ। ਕਬੀਰ ਬੜੇ ਨੇ, ਬੜੇ ਨੇ। ਕਵਲਾ ਪਤੀ, ਲਕਸ਼ਮੀ ਦੇ ਪਤੀ, ਪਤਾ ਨਹੀਂ ਕਿਤਨੇ ਵਿਸ਼ਨੂੰ ਨੇ। ਕੋਈ ਭਗਤ ਕਬੀਰ ਕੰਠ ਤੱਕ ਇਹ ਸ਼ਬਦ ਆ ਗਿਆ ਸੀ। ਧੰਨ ਗੁਰੂ ਗ੍ਰੰਥ ਸਾਹਿਬ ਦਾ ਵਾਕ ਹੈ, ਕਬੀਰ ਦਾ ਬੋਲ ਹੈ। ਮੈਂ ਕਿਹਾ ਵਾਪਸ ਲੈ ਜਾਣਾ ਠੀਕ ਨਹੀਂ, ਤੁਹਾਨੂੰ ਸੁਣਾ ਰਿਹਾ। ਕੋਟ ਚੰਦਰ ਮੈਂ ਕਰੇ ਚਰਾਗ, ਇੱਕ ਚੰਦਰਮਾ ਕਰੋੜਾਂ ਦਾ। ਸੁਰ ਤੋਂ ਤੀਸ ਉਜੇਵੇਂ ਪਾ, ਕਿਹੜੇ 35 ਕਰੋੜ ਦੇਵਤਿਆਂ ਦੇ ਚੱਕਰ ਦੇ 'ਚ ਪਏ ਹੋ, ਪਰਮਾਤਮਾ ਦੀ ਝੂਠ ਲੱਭਦੇ ਫਿਰਦੇ ਨੇ। ਇਸ ਤਰ੍ਹਾਂ ਦੇ ਦੇਵਤੇ ਪਤਾ ਨਹੀਂ ਕਿਤਨੇ ਠੋਕਰਾਂ ਖਾਂਦੇ ਫਿਰਦੇ। ਦੇਵਤਾ ਜਿਹਦੇ ਅੰਦਰ ਗਿਆਨ ਦਾ ਦੀਵਾ ਜਲ ਗਿਆ, ਸੂਝਵਾਨ ਪਤਾ ਨਹੀਂ ਕਿਤਨੇ ਨੇ। ਕੋਈ ਇੱਕ ਕੋਟਕ ਕੁਮੇਰ ਭਰੇ ਭੰਡਾਰ, ਕੋਟਕ ਲਕਸ਼ਮੀ ਕਰੇ ਸ਼ਿੰਗਾਰ। ਲੰਬਾ ਚੌੜਾ ਸ਼ਬਦ, ਮੁਕਤਸਰ ਮੈਂ ਅਰਜ਼ ਕਰਾਂ। ਸਹਿਸ ਕੋਟ ਬੋ ਕਹਿਤ ਪੁਰਾਣ, ਦਰਯੋਧਨ ਕਾ ਮਥਿਆ ਮਾਨ। ਜਿਸਨੇ ਦਰਯੋਧਨ ਦੇ ਮਾਨ ਨੂੰ ਮਿੱਟੀ 'ਚ ਮਿਲਾ ਦਿੱਤਾ, ਪਤਾ ਨਹੀਂ ਕਿਤਨੀਆਂ ਧਰਤੀਆਂ ਨੇ ਅਤੇ ਉਹਨਾਂ 'ਤੇ ਕ੍ਰਿਸ਼ਨ ਜੈਸੇ ਅਵਤਾਰ ਕਿਤਨੀ ਦਫਾ ਆਏ, ਪਤਾ ਨਹੀਂ ਕਿਤਨੇ। ਬਾਵਨ ਕੋਟ ਜਾਂ ਕੇ ਰੁਮਾਵਲੀ, ਰਾਵਣ ਸੈਨਾ ਜੈਤੇ ਛਲੀ। ਕਬੀਰ ਦਾ ਸ਼ਬਦ ਮੈਂ ਤੁਹਾਡੇ ਸਾਹਮਣੇ ਕੀਤਾ। ਗੁਰੂ ਨਾਨਕ ਇਸ ਨੂੰ ਬੜੇ ਫਿਲਸਫਾਨਾ ਢੰਗ ਨਾਲ ਬਿਆਨ ਕਰਦੇ। ਪਵਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧ ਕੀਆ। ਅੰਦਰੇ ਦੇ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਬਇਆ। ਆਸਾ ਮੱਲਾ ਗਿਆ, ਬੜਾ ਖੁਲਾਸਾ। ਪਰ ਗਿਆਨ ਕਾਂਡ ਦੀਆਂ ਗੱਲਾਂ ਨੇ, ਇਹ ਕਰਮ ਕਾਂਡੀ ਨੂੰ ਨਹੀਂ ਠੀਕ ਲੱਗਣ। ਇਹ ਊੜਾ ਐੜਾ ਪੜ੍ਹਨ ਵਾਲੇ ਦੇ ਅੱਗੋਂ ਜੇ ਵੱਡੀ ਕਿਤਾਬ ਰੱਖ ਦਿੱਤੀ, ਬੇਮੈਨੀ ਹੈ। ਕਿਥੇ ਕਾਨ ਮਹੇਸ਼, ਕਿਤੇ ਬਰਮੇ ਕਾੜਤ ਗੜੀਏ, ਰੂਪ ਰੰਗ ਕੇ ਵੇਸ। ਕਿਤੇ ਕਰਮ ਭੂਮੀ ਮੇਰ, ਕਿਤੇ ਕਿਤੇ ਧੂ ਉਪਦੇਸ਼। ਪਤਾ ਨਹੀਂ ਧਰੂ ਨੂੰ ਉਪਦੇਸ਼ ਕਰਨ ਵਾਲੇ ਨਾਰਦ ਜੈਸੇ ਰਿਸ਼ੀ ਕਿਤਨੇ ਨੇ। ਕੋਈ ਇੱਕ ਕਿਤਨੇ ਮਹਾਤਮਾ ਬੁੱਧ ਜੈਸੇ ਜਪੀਸ਼ਵਰ ਅਤੇ ਤਪੀਸ਼ਵਰ ਨੇ। ਕੋਈ ਇੱਕ ਇਸੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਲਾਨੀਆਂ ਕਹਿ ਦਿੱਤਾ, ਜੋ ਹਮ ਕੋ ਪਰਮੇਸ਼ਰ ਉੱਚ ਰਹੇ ਤੇ ਸਭ ਨਰਕ ਕੁੰਡ ਮੇ ਪਏ। ਜਿਹੜਾ ਮੈਨੂੰ ਪਰਮਾਤਮਾ ਆਖੇਗਾ ਕੁੰਭੀ ਨਰਕ ਦੇ ਜਾਏਗਾ, ਮੁਕਤ ਨਹੀਂ ਹੋਵੇਗਾ। ਫਿਰ ਤੁਸੀਂ ਕੌਣ ਹੋ, ਤੁਹਾਨੂੰ ਕੀ ਜਾਣੀ ਹੈ। ਮੋਕੋ ਦਾਸ ਥਵਨ ਕਾ ਜਾਣੋ, ਯਾ ਮੈਂ ਭੇਦ ਨਰੰਚ ਪਛਾਣੋ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਮੈਂ ਉਸਦਾ ਇੱਕ ਨਿਵਾਣਾ ਜਿਹਾ ਸੇਵਕ ਹਾਂ, ਦਾਸ ਉਹਦੀ ਗੱਲ ਕਰਨ ਵਾਲਾ, ਉਹਦਾ ਡੰਡੋਰ ਸੀ, ਇਸ ਤੋਂ ਇਲਾਵਾ ਉਹਦੀ ਗੱਲ ਕਰਨ ਵਾਲਾ। ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹਿਓ ਜਗ ਮਾ। ਬਸ ਉਹਦੀ ਗੱਲ ਕਰਨ ਵਾਲਾ, ਇਸ ਤੋਂ ਇਲਾਵਾ ਕੁਛ ਵੀ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼ੇਖ ਸਰਫ ਸੂਫੀ ਫਕੀਰ ਨੇ ਪ੍ਰਸ਼ਨ ਕੀਤਾ ਸੀ, ਤੁਸੀਂ ਕੌਣ ਹੋ, ਅਰਥ ਤੁਸੀਂ ਆਪ ਕਰਨਾ ਮੈਂ ਨਹੀਂ ਕਰਨਾ। ਸਤਿਗੁਰੂ ਦਾ ਸ਼ਬਦ ਹੈ, ਜਦੋਂ ਪੁੱਛਦੇ ਨੇ ਤੁਸੀਂ ਕੌਣ ਹੋ, ਸਾਹਿਬ ਕਹਿੰਦੇ ਨੇ ਮਾਨਸ ਮੂਰਤ, ਤੁਸੀਂ ਕੌਣ ਹੋ? ਇਹਦਾ ਜਵਾਬ ਦਿੰਦੇ ਨੇ, ਮਾਨਸ ਮੂਰਤ ਨਾਨਕ ਨਾਮ। ਮਨੁੱਖ ਦੀ ਮੂਰਤੀ ਆ ਅਤੇ ਇਸ ਮੂਰਤੀ ਦਾ ਨਾਂ ਹੈ ਨਾਨਕ। ਬਸ ਇੱਥੇ ਤੱਕ ਹੀ ਮੈਂ ਅਰਥ ਕਰਦੇ ਨੇ, ਮਾਨਸ ਮੂਰਤ ਨਾਨਕ ਨਾਮ ਕਰਨੇ ਕੁੱਤਾ ਦਰ ਫੁਰਮਾ। ਜ਼ਬਾਨ ਕੰਮ ਜਾਂਦੀ ਹੈ, ਅਰਥ ਕਰਨ ਲੱਗੇ, ਕੁਛ ਵੀ ਆਪਣੇ ਆਪ ਨੂੰ ਪ੍ਰਗਟਾਇਆ ਨਹੀਂ, ਜ਼ਾਹਿਰ ਨਹੀਂ ਕੀਤਾ, ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਜਦ ਇਹ ਭਾਵ ਕਿਸ ਦੇ ਅੰਦਰ ਪੈਦਾ ਹੁੰਦਾ, ਉਹ ਸਭ ਕੁਛ ਹੋ ਜਾਂਦਾ, ਸਭ ਕੁਛ ਹੋ ਜਾਂਦਾ। ਪਹਿਲੇ ਇਹ ਪੈਦਾ ਹੁੰਦਾ, ਮੈਂ ਕੁਛ ਨਹੀਂ ਜਾਣਦਾ, ਮੈਂ ਕੁਛ ਨਹੀਂ ਜਾਣਦਾ, ਮੈਂ ਕੁਛ ਨਹੀਂ ਜਾਣਦਾ, ਸਭ ਕੁਛ ਜਾਣ ਲੈਂਦਾ, ਮੈਂ ਕੁਛ ਨਹੀਂ ਹਾਂ, ਮੈਂ ਕੁਛ ਨਹੀਂ ਹਾਂ। ਇਸ ਚੀਜ਼ ਦਾ ਜਿਤਨਾ ਗਹਿਰਾ ਬੋਧ ਆਉਂਦਾ, ਉਹ ਸਭ ਕੁਛ ਹੋ ਜਾਂਦਾ। ਇਹ ਵੀ ਮਹਿਸੂਸ ਕਰਦੇ ਹਾਂ, ਮਾਨਸ ਮੂਰਤ ਨਾਨਕ ਨਾਮ ਕਰਨੇ ਕੁੱਤਾ ਦਰ ਫਰਮਾਨ। ਇਸ ਵਾਸਤੇ ਸਤਿਗੁਰਾਂ ਨੇ ਕੋਈ ਆਪਣੀ ਤਸਵੀਰ ਦੀ ਪੂਜਾ ਨਾ ਦੱਸੀ, ਆਪਣੀ ਮੂਰਤੀ ਦੀ ਪੂਜਾ ਨਾ ਦੱਸੀ, ਹਟ ਗਏ ਇੱਕ ਪਾਸੇ। ਔਰ ਗੁਰੂ ਅਰਜਨ ਦੇਵ ਜੀ ਨੇ ਤਾਂ ਇਤਨੀ ਹਿੰਮਤ ਕੀਤੀ ਹੈ, ਜੇ ਧੀਆਂ ਪੁੱਤਰ ਰੋਕ ਦੇਣ ਤਾਂ ਮਾਇਆ ਹੈ, ਜੇ ਧਨ ਸੰਪਦਾ ਰੋਕ ਦੇਵੇ ਤਾਂ ਮਾਇਆ ਹੈ, ਅਤੇ ਜੇ ਇਸ਼ਟ ਅਵਤਾਰ ਵੀ ਰੋਕ ਦੇਵੇ ਤਾਂ ਮਾਇਆ ਹੈ। ਸਲੋਕ ਮੈਂ ਤੁਹਾਡੇ ਸਾਹਮਣੇ ਰੱਖਾਂ, ਮਾਇਆ ਚਿੱਤ ਭਰਮੇ, ਮਾਇਆ ਨਹੀਂ ਚੱਲਣ ਦਿੰਦੀ। ਅਤੇ ਫਿਰ ਮਾਇਆ ਦਾ ਰੂਪ, ਮਾਇਆ ਚਿੱਤ ਭਰਮੇਣ ਇਸ਼ਟ ਮਿੱਤਰੇਖ ਬਾਂਧਵੇ। ਸੰਬੰਧੀਆਂ ਨੇ ਰੋਕ ਦਿੱਤਾ ਮਾਇਆ, ਮਿੱਤਰਾਂ ਨੇ ਰੋਕ ਦਿੱਤਾ ਮਾਇਆ, ਧਨ ਸੰਪਦਾ ਨੇ ਰੋਕ ਦਿੱਤਾ ਮਾਇਆ, ਅਵਤਾਰ ਨੇ ਰੋਕ ਦਿੱਤਾ ਮਾਇਆ, ਉੱਥੇ ਹੀ ਰੁਕ ਕੇ ਰਹਿ ਗਏ। ਇਹ ਹਿੰਮਤ ਹੈ ਗੁਰੂ ਅਰਜਨ ਦੇਵ ਜੀ, ਅਵਤਾਰ ਨੂੰ ਵੀ ਮਾਇਆ ਸਮਝ ਲੈਣਾ, ਅਗਰ ਨਿਰੰਕਾਰ ਦੇ ਮਾਰਗ ਵਿੱਚ ਦੀਵਾਰ ਬਣ ਗਏ, ਉੱਥੇ ਹੀ ਰੁਕ ਗਏ ਮਨੁੱਖ। ਗੁਰੂ ਅਰਜਨ ਦੇਵ ਜੀ ਦਾ ਵਾਕ ਬੜਾ ਕੀਮਤੀ ਗਾਥਾ ਦੇ, ਮਾਇਆ ਚਿੱਤ ਭਰਮੇਣ, ਮਾਇਆ ਰੋਕ ਦਿੰਦੀ ਹੈ, ਕਿਧਰੇ ਪਰਿਵਾਰ ਰੋਕ ਦਿੰਦਾ, ਕਿਧਰੇ ਧਨ ਸੰਪਦਾ ਰੋਕ ਦਿੰਦੀ ਹੈ, ਕਿਧਰੇ ਪ੍ਰਭਤਾ ਰੋਕ ਦਿੰਦੀ ਹੈ, ਕਿਧਰੇ ਅਵਤਾਰ ਰੋਕ ਦਿੰਦੇ ਨੇ, ਦੇਵੀ ਦੇਵਤੇ ਰੋਕ ਦਿੰਦੇ, ਉੱਥੇ ਹੀ ਮਨੁੱਖ ਰੁਕ ਜਾਂਦਾ। ਅਵਤਾਰ ਨਾ ਪਾਵੇਂ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਇਸ਼ਟ ਮਿੱਤਰੇਖ ਬਾਂਧਵੇ। ਗਿਆਨ ਖੰਡੀ ਮਨੁੱਖ ਨੂੰ ਇਹ ਸਭ ਕੁਛ ਸਮਝ ਆ ਜਾਂਦੀ ਹੈ, ਪਤਾ ਨਹੀਂ ਕਿਤਨੇ ਅਵਤਾਰ ਨੇ, ਕਿਤਨੀ ਤਰ੍ਹਾਂ ਦੀ ਧਰਤੀਆਂ ਨੇ, ਕਿਤਨੇ ਸੂਰਜ ਨੇ, ਕਿਤਨੇ ਚੰਦਰਮਾ ਨੇ। ਐਸਾ ਮਨੁੱਖ ਕ੍ਰਿਤ ਨੂੰ ਵੇਖਦਾ ਹੈ, ਪਰ ਪੁਜਾਰੀ ਕਰਤੇ ਦਾ ਬਣਦਾ, ਕ੍ਰਿਤ ਦਾ ਨਹੀਂ। ਕ੍ਰਿਤ ਦਾ ਪੁਜਾਰੀ ਗਿਆਨ ਖੰਡੀ ਨਹੀਂ ਹੈ, ਕਰਮ ਖੰਡੀ, ਉਹ ਕ੍ਰਿਤ ਦਾ ਪੁਜਾਰੀ ਨਹੀਂ ਹੋਵੇਗਾ। ਕਿਉਂ? ਕ੍ਰਿਤ ਬਣਦੀ ਹੈ ਅਤੇ ਮਿਟਦੀ ਹੈ, ਸਾਗਰ ਵਿੱਚ ਲਹਿਰਾਂ ਬਣਦੀਆਂ ਨੇ, ਮਿਟਦੀਆਂ ਨੇ, ਬਣਦੀਆਂ ਨੇ, ਮਿਟਦੀਆਂ ਨੇ। ਕ੍ਰਿਤ ਕੋਈ ਵੀ ਜੋ ਪਰਮਾਤਮਾ ਨੇ ਬਣਾਈ ਹੈ, ਬਣ ਕੇ ਮਿਟਦੀ, ਉਹਦਾ ਖੇਲ ਹੈ, ਉਹਦਾ ਤਮਾਸ਼ਾ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਸਿਰਫ ਮਨੁੱਖ ਹੀ ਆਉਂਦਾ ਜਾਂਦਾ ਨਹੀਂ ਹੈ, ਧਰਤੀਆਂ ਆਉਂਦੀਆਂ ਨੇ, ਚਲੇ ਜਾਂਦੀਆਂ ਨੇ, ਸੂਰਜ ਆਉਂਦੇ ਨੇ, ਚਲੇ ਜਾਂਦੇ ਨੇ, ਚੰਦਰਮਾ ਆਉਂਦਾ, ਚਲਾ ਜਾਂਦਾ, ਪਤਾ ਨਹੀਂ ਕਿਤਨੇ ਚੰਦਰਮਾ ਮਿਟ ਚੁੱਕੇ ਨੇ। ਜ਼ਮੀਨ ਦੇ ਵਿੱਚ ਇਸ ਵਕਤ 6 ਅਰਬ ਦੇ ਕਰੀਬ ਮਨੁੱਖ ਹੋ ਚੁੱਕੇ ਨੇ, ਅਰਬਾਂ ਖਰਬਾਂ ਸੂਰਜ ਨੇ। ਹੁਣ ਮੈਂ ਅਰਜ਼ ਕਰਾਂ, ਪਤਾ ਨਹੀਂ ਕਿਤਨੇ ਮਨੁੱਖਾਂ ਦੀਆਂ ਕਬਰਾਂ ਬਣ ਚੁੱਕੀਆਂ ਨੇ, ਚਿਤਾਵਾਂ ਜਲ ਚੁੱਕੀਆਂ ਨੇ, ਬ੍ਰਹਿਮੰਡ ਵਿੱਚ ਅਰਬਾਂ ਖਰਬਾਂ ਸੂਰਜ ਮਿਟ ਚੁੱਕੇ ਨੇ, ਖਤਮ ਹੋ ਚੁੱਕੇ ਨੇ। ਕਿਤਨੇ ਮਨੁੱਖੀ ਬੱਚੇ ਮਾਤਾਵਾਂ ਦੇ ਗਰਭ ਦੇ ਚ ਨੇ, ਪਤਾ ਨਹੀਂ ਕਿਤਨੇ ਸੂਰਜ ਅਕਾਲ ਪੁਰਖ ਦੀ ਗਰਭ ਦੇ ਚ ਨੇ, ਅਜੇ ਪ੍ਰਗਟ ਹੋਣਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਅਕਾਲ ਪੁਰਖ ਕੀ ਦੇਹ ਮੈਂ ਕੋਟਕ ਬਿਸਨ ਮਹੇਸ਼, ਕੋਟ ਇੰਦਰ ਬ੍ਰਹਮਾ ਕੇ ਤੇ ਰਵ ਸਸ ਕੋਟ ਜਲੇ। ਪਤਨਾ ਕਿਤਨੇ ਸੂਰਜ ਅਜੇ ਜਨਮ ਲੈਣਗੇ, ਕਿਤਨੇ ਅਵਤਾਰ ਅਜੇ ਜਨਮ ਲੈਣਗੇ, ਕਿਤਨੇ ਚੰਦਰਮਾ ਅਜੇ ਜਨਮ ਲੈਣਗੇ। ਹਜ਼ਾਰਾਂ ਮਨੁੱਖਾਂ ਦੀਆਂ ਨਹੀਂ, ਅਰਬਾਂ ਖਰਬਾਂ ਦੀਆਂ ਕਬਰਾਂ ਬਣ ਚੁੱਕੀਆਂ ਨੇ। ਬਾਬਾ ਫਰੀਦ ਕਹਿੰਦੇ, ਜਿੱਥੇ ਅਸੀਂ ਬੈਠੇ ਹਾਂ ਉੱਥੇ ਮਨੁੱਖ ਦੀ ਖਾਕ ਹੋਣੀ ਚਾਹੀਦੀ, ਜਿੱਥੇ ਵੀ ਬੈਠੇ। ਹੁਣ ਤਾਂ ਵਿਗਿਆਨ ਕਹਿਣ ਲੱਗ ਪਏ, ਜਿੱਥੇ ਅਸੀਂ ਬੈਠੇ ਹਾਂ 10 ਬੰਦਿਆਂ ਦੀ ਰਾਖ ਖਾਕ ਹੋਣੀ ਚਾਹੀਦੀ। ਜਿਸ ਆਸਨ ਹਮ ਬੈਠੇ ਕਿੱਥੇ ਬੈਸ, ਜਿੱਥੇ ਅਸੀਂ ਬੈਠੇ ਹਾਂ ਪਤਾ ਨਹੀਂ ਕਿਤਨਿਆਂ ਦੀ ਖਾਕ ਹੈ, ਕਿਤਨੇ ਬੈਠੇ। ਅਰਬਾਂ ਖਰਬਾਂ ਮਨੁੱਖ ਮਿਟ ਚੁੱਕੇ ਨੇ, ਅਰਬਾਂ ਖਰਬਾਂ ਸੂਰਜ ਮਿਟ ਚੁੱਕੇ ਨੇ, ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਪੈ ਲੈਂਦੇ ਨੇ, ਆਖਦੇ ਪਲਕਾਰੇ ਦੇ ਪਤਾ ਨਹੀਂ ਕਿਤਨੇ ਸੂਰਜ ਨਵੇਂ ਜਨਮ ਪੈ ਲੈਂਦੇ, ਕਿਤਨੇ ਬੱਚੇ ਮਾਤਾਵਾਂ ਦੇ ਗਰਭ ਦੇ ਚ ਨੇ, ਪਤਾ ਨਹੀਂ ਕਿਤਨੇ ਸੂਰਜਾਂ ਨੇ ਅਜੇ ਜਨਮ ਲੈਣਾ, ਅਜੇ ਅਕਾਲ ਪੁਰਖ ਦੇ ਗਰਭ ਦੇ ਚ ਨੇ। ਗਿਆਨ ਖੰਡੀ ਨੂੰ ਇਹ ਸਮਝ ਪੈ ਜਾਂਦੀ ਹੈ, ਉਹ ਕ੍ਰਿਤ ਦਾ ਪੁਜਾਰੀ ਨਹੀਂ ਬਣਦਾ, ਕਰਤੇ ਦਾ ਬਣਦਾ। ਬਿਨ ਕਰਤਾਰ ਨਾ ਕਿਰਤਮ ਮਾਨੋ। ਮਹਾਰਾਜ ਕਹਿੰਦੇ ਕਰਤਾਰ ਨੂੰ ਮੰਨੋ, ਕਰਤੋਂ ਨੂੰ ਮੰਨੋ, ਕਿਰਤਮ ਨੂੰ ਛੋੜੋ। ਇਹ ਜੋ ਕਿਰਤ ਹੈ ਇਹ ਬਣਦੀ ਹੈ, ਮਿਟਦੀ ਹੈ। ਲਹਿਰ ਦੀ ਪੂਜਾ ਕਰੋਗੇ, ਪੂਜਾ ਕਰਦਿਆਂ ਕਰਦਿਆਂ ਲਹਿਰ ਮਿਟ ਗਈ। ਸਰੀਰ ਨੂੰ ਗੁਰੂ ਮੰਨਿਆ, ਉਹ ਸਰੀਰ ਨਾ ਰਿਹਾ ਤਾਂ ਫਿਰ ਕੱਲ੍ਹ ਕੀ ਕਰੋਗੇ, ਹੋਰ ਸਰੀਰ ਲੱਭੋਗੇ। ਫਿਰ ਸਰੀਰ ਦੀ ਸੀਮ ਹੈ, ਸਰੀਰ ਬੈਠਾ ਹੋਵੇ ਕਿਧਰੇ ਪਿੰਡ ਵਿੱਚ, ਕਿਸੇ ਸ਼ਹਿਰ ਵਿੱਚ, ਕਿਸੇ ਦਿੱਲੀ ਵਿੱਚ, ਅਤੇ ਇੱਥੇ ਵਿਪਤਾ ਪੈ ਜਾਏ, ਉਹਨੂੰ ਪੁਕਾਰੀਏ, ਜਿੰਨੀ ਦੇਰ ਵਿੱਚ ਆਵੇਗਾ ਗਾਲਬ ਕਹਿੰਦੇ ਹੋ ਸਕਦਾ ਸਾਡਾ ਭੋਗ ਹੀ ਪੈ ਜਾਏ। ਹਮਨੇ ਮਾਨਾ ਕਿ ਤਗਾਫੁਲ ਨਾ ਕਰੋਗੇ ਲੇਕਿਨ ਖਾਕ ਹੋ ਜਾਏਂਗੇ ਹਮ ਤੁਮਕੋ ਖਬਰ ਹੋਣੇ ਤੱਕ। ਉਸਨੂੰ ਪੁਕਾਰੋ, ਜਿੱਥੇ ਪੁਕਾਰੋ ਉੱਥੇ ਮੌਜੂਦ ਹੋਵੇ। ਜਿੱਥੇ ਹਰ ਆਰਾ ਦੀਏ ਤਿੱਥੇ ਹਰ ਮਿੱਤ ਸਹਾਈ। ਜਿੱਥੇ ਉਸਨੂੰ ਪੁਕਾਰੋ ਉੱਥੇ ਮੌਜੂਦ ਹੋਵੇ, ਔਰ ਹਰ ਜਗ੍ਹਾ ਜੋ ਮੌਜੂਦ ਹੈ ਉਸੇ ਨੂੰ ਪੁਕਾਰੋ। ਸਦਾ ਅੰਗ ਸੰਗੇ ਅਵੰਗ ਅੰਗ ਬਿਬੋਤੇ। ਜਿੱਥੇ ਹਰ ਆਰਾ ਦੀਏ ਤਿੱਥੇ ਹਰ, ਕਿਸੇ ਜਗ੍ਹਾ ਦੇ ਉਹਦੀ ਆਰਾਧਨਾ ਕਰੋ ਤੇ ਮੌਜੂਦ ਹੈ, ਉਹ ਤੇ ਸਹਾਇਕ ਹੈ। ਤੋ ਗਿਆਨ ਖੰਡੀ ਨੂੰ ਇਹ ਸਮਝ ਪੈ ਜਾਂਦੀ ਹੈ, ਸਮਝ ਮਿਲੀ ਹੈ। ਇਹ ਸਮਝ ਅਖਰੀ ਨਹੀਂ ਆਉਂਦੀ, ਅਨੁਭਵ ਪ੍ਰਕਾਸ਼ ਆਉਂਦਾ ਹੈ। ਔਰ ਇਸ ਅਨੁਭਵ ਪ੍ਰਕਾਸ਼ ਦੀ ਯਾਤਰਾ ਦੁਆਰਾ ਜਦ ਉਹ ਤੀਸਰੇ ਪੜਾਅ ਵਿੱਚ ਪਹੁੰਚਦਾ ਹੈ, ਗੁਰੂ ਨਾਨਕ ਨੇ ਉਸਨੂੰ ਸਰਮ ਖੰਡ ਕਿਹਾ। ਜੇ ਸਤਿਗੁਰੂ ਨੇ ਸੋਝ ਦਿੱਤੀ, ਸਮਾਂ ਦਿੱਤਾ, ਰੁਚੀ ਬਣੀ ਰਹੀ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ ਦੀ ਜੋ ਵਿਆਖਿਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਕੀਤੀ ਹੈ, ਭਾਵੇਂ ਇੱਕ ਇੱਕ ਖੰਡ ਕਈ ਕਈ ਹਫ਼ਤੇ ਮੰਗਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਫੀਕ ਦੇਣ, ਸਮਰੱਥਾ ਦੇਣ ਕਿ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਰੱਖ ਸਕਾਂ। ਬੁੱਲ ਚੁੱਕ ਦੀ ਸ਼ਮਾ, ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।